You are listening to WTOR 770 AM, Youngstown, Toronto.
मेरी पूरे साल की सेविंग $400 हुई है.
मेरी सेविंग $350.
और मेरी सेविंग सबसे ज्यादा हुई है. मैंने सेव किए हैं $2,000.
क्या चमत्कार किया, मुझे भी गुर सिखाओ ना.
वही बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है. आप भी अपनी गाड़ी और घर की इंश्योरेंस में खूब सेविंग कर सकते हैं. 6472903773 6472903773.
Dana Mandi Grocery Store and Meat Shop आ गया अब Brampton में Queen Street और Bramley, बिल्कुल वहीं जहां बहुत से फूल मिलते हैं. Sargent Farm से ताज़ा ताज़ा हलाल गोश्त drumsticks $2.99 per pound, chicken breast $5.99, whole clean chicken $4.49, beef boneless $9.99, team heart $6.99, बकरे का गोश्त $8.49 per pound, Homa milk $6.99, a bag तमाम दालें $3.99, 4 pounds दालें गोश्त सब्जी मसाला जात की कम कीमतों का फायदा ले लीजिएगा. ग्रैंड ओपनिंग है फिर ना कहिए हमें पता न चला. 729 Queen Street East, Dana Mandi, a new grocery store in Brampton.
Brampton का सबसे बड़ा और सबसे पुराना furniture store बंद होने जा रहा है, which is sad news, but यहाँ मिलेगा आपको branded furniture. Straight 80% off. यहाँ मिलेगा आपको wooden bed, वो भी single bed 90 का, double bed मिलेगा आपको 100 का, and best part, queen bed, इतना बड़ा bed आपको मिलेगा 275. इतना प्यारा solid wood का bunk bed ले जो सिर्फ 249 में.
अभी में two piece power recliner set only for $12.99. Type के coffee tables भाई just $99 के. So आप wait किस बात की, जल्दी से अपने family को लेके आओ Sodhi Furniture in Brampton.
Truck servicing ਖੇਤਰ ਵਿੱਚ Ontario ਦਾ ਮੋਹਰੀਨਾ Quick Truck Lube. ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ. ਅਪਾਇੰਟਮੈਂਟ ਦੀ ਲੋੜ ਨਹੀਂ, ਫਰਸਟ ਕਮ ਫਰਸਟ ਸਰਵਡ. ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ. ਹੋਰ ਕੀ ਚਾਹੀਦਾ, ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL. ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰਟ ਏਰੀ. ਸਰਵਿਸ ਔਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL. 519-622-0660. ਜੋ ਆਵੇ ਸੋ ਰਾਜ਼ੀ ਜਾਵੇ.
ਹੋ ਸੀਟ ਮਹਿਲ ਤੇ ਸਵਾਦ ਦੀ ਆਰੋ ਦੁਨੀਆ ਹੋਈ ਦੀਵਾਨੀ ਹੋ ਸ਼ੁੱਧ ਖੋਏ ਦੀ ਜੇ ਮਠਿਆਈ ਰੱਜ ਰੱਜ ਕੇ ਤੁਸੀਂ ਖਾਣੀ ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਚੰਦ ਜੀ ਨੂੰ 416-600-9991 ਤੇ 416-679-9191.
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं. कस्टम होम बिल्ड्स, होम एडिशन, किचन और बाथरूम रेनोवेशंस, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद. अभी कॉल कीजिए 416-841-5825 या विजिट कीजिए इनकी वेबसाइट aramrenovation.ca. अरम रेनोवेशन, ख्वाबों की तामीर एतमाद के साथ.
ਤੁਸੀਂ ਕੀ ਲੱਭੀ ਜਾਂਦੇ ਹੋ?
ਮੈਂ ਲੱਭ ਰਹੀ ਹਾਂ ਜੀ ਬੈਸਟ ਕੁਆਲਿਟੀ ਦੀ ਕਾਰਪੇਟ ਤੇ ਹਾਰਡਵੁੱਡ ਦੀ ਬੈਸਟ ਡੀਲ.
ਉਹ ਲੱਭਣ ਦੀ ਕੀ ਲੋੜ ਹੈ? ਤੁਸੀਂ ਜਾਓ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਵਾਲਿਆਂ ਕੋਲ. ਉਹ 1332 ਖਾਲਸਾ ਡਰਾਈਵ ਦੇ ਯੂਨਿਟ 21 ਚੋਂ 2006 ਤੋਂ ਲੈਮੀਨੇਟ, ਲਗਜ਼ਰੀ ਵਾਈਨਲ, ਕਾਰਪੇਟ, ਹਾਰਡਵੁੱਡ ਤੇ ਇੰਜੀਨੀਅਰਡ ਹਾਰਡਵੁੱਡ ਦੀਆਂ ਬਿਹਤਰੀਨ ਸੇਵਾਵਾਂ ਦਿੰਦੇ ਆ ਰਹੇ ਹੈ. ਹਾਰਡਵੁੱਡ ਦੀਆਂ ਸਟੇਅਰਸ ਕਸਟਮਾਈਜ਼ ਕਰਕੇ ਤਾਂ ਕਮਾਲ ਕਰ ਦਿੰਦੇ ਆ ਤੇ ਸਰਟੀਫਾਈਡ ਇੰਸਟਾਲੇਸ਼ਨ ਸਰਵਿਸਿਜ਼ ਦਾ ਵੀ ਪੂਰਾ ਪ੍ਰਬੰਧ ਹੈ. ਤੁਸੀਂ ਬਸ ਐਸਟੀਮੇਟ ਲਗਾਉਣ ਲਈ ਕਾਲ ਕਰੋ 905-696-78-77.
ਤੁਸੀਂ ਕਿਹਾ ਬੈਸਟ ਬਾਰਗਿਨ ਕਾਰਪੇਟ ਐਂਡ ਫਲੋਰਿੰਗ, ਨੰਬਰ ਜ਼ਰਾ ਦੁਬਾਰਾ ਦੱਸ ਦਿਓ.
905-696-7877.
ਬੈਸਟ ਬਾਰਗਿਨ ਕਾਰਪੇਟ ਐਂਡ ਫਲੋਰਿੰਗ.
1999 ਤੋਂ ਸ਼ੁਰੂ ਹੋ ਕੇ ਸਮੋਸਾ ਐਂਡ ਸਵੀਟ ਫੈਕਟਰੀ ਨੇ ਦੁਨੀਆ ਭਰ ਵਿੱਚ ਸ਼ੁੱਧ ਮਠਿਆਈ, ਸਮੋਸੇ, ਰਸ ਮਲਾਈ, ਪਨੀਰ ਪਕੌੜੇ ਅਤੇ ਹੋਰ ਵੰਨਗੀਆਂ ਤਿਆਰ ਕਰਕੇ ਖੂਬ ਨਾਮ ਕਮਾਇਆ. ਇਟੋਬਿਕੋ ਦੀ ਮੇਨ ਲੋਕੇਸ਼ਨ ਦੀ ਅਪਾਰ ਸਫਲਤਾ ਤੋਂ ਬਾਅਦ ਬ੍ਰੈਂਪਟਨ ਸਥਿਤ ਦੋ ਲੋਕੇਸ਼ਨ ਤੋਂ ਵੀ ਉਹੀ ਤਾਜ਼ਗੀ ਭਰੀਆਂ ਆਈਟਮਸ ਲੈ ਸਕਦੇ ਹੋ. ਵਿਆਹ ਸ਼ਾਦੀ ਲਈ ਭਾਜੀ ਆਰਡਰ ਕਰਨ ਅਤੇ ਕੇਟਰਿੰਗ ਲਈ ਹੈੱਡ ਆਫਿਸ ਤੇ ਕਾਲ ਕਰੋ 416-213-1165. ਬ੍ਰੈਂਪਲੀ ਐਂਡ ਸੈਂਡਲਵੁੱਡ ਨੇਲ ਦੀ ਸਮੋਸਾ ਐਂਡ ਸਵੀਟ ਫੈਕਟਰੀ ਦਾ ਨੰਬਰ ਹੈ 905-494-1400 ਅਤੇ ਏਅਰਪੋਰਟ ਐਂਡ ਕੰਟਰੀ ਸਾਈਡ ਵਾਲੀ ਲੋਕੇਸ਼ਨ ਤੇ ਕਾਲ ਕਰੋ 905-458-4411. ਸਮੋਸਾ ਐਂਡ ਸਵੀਟ ਫੈਕਟਰੀ.
ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ, कि उसे और भी खूबसूरत बनाने के लिए एक स्टाइलिश फर्नीचर चाहिए और जब तलाश हो ऐसे फर्नीचर की तो यहाँ ये स्टीवंस फर्नीचर एन अल्ट्रा मॉडर्न फर्नीचर डेस्टिनेशन इन जीटीए जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग ओनली एट स्टीवंस फर्नीचर सिंस 1992 अफोर्डेबल स्टाइलिश एंड क्वालिटी फर्नीचर विजिट इन स्टोर फॉर मच मोर 2575 Steels Avenue East, Brampton, 905-790-0560. Stevens Furniture.
ਰੇਡੀਓ ਪ੍ਰੋਗਰਾਮ ਸਰਗਮ ਤੁਸੀਂ ਸੁਣ ਰਹੇ ਹੋ ਜੀ 12 ਵਜੇ ਤੱਕ ਤੁਹਾਡਾ ਸਾਡਾ ਸਾਥ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਮੌਰਗੇਜ ਸਪੈਸ਼ਲਿਸਟ ਸੁਖੀ ਕੌਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਸਾਡੇ ਵੀਰ ਭੈਣ ਪਰਿਵਾਰ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਜੀ ਖਫਾ ਹੋ ਰਹੇ ਨੇ ਕੱਲ ਹੀ ਮੈਨੂੰ ਪਤਾ ਲੱਗ ਰਿਹਾ ਸੀ ਪਰ ਪਹਿਲਾਂ ਅਸੀਂ ਸੁਖੀ ਕੌਰ ਜੀ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਉਨ੍ਹਾਂ ਦਾ ਸਵਾਗਤ ਕਰ ਲਿਆ
ਬਿਲਕੁਲ ਸਵਾਗਤ ਕਰਦੇ ਹਾਂ ਜੀ ਸੁਖੀ ਜੀ ਤੁਹਾਡਾ ਸਵਾਗਤ ਹੈ ਸਰਗਮ ਪ੍ਰੋਗਰਾਮ ਦੇ ਵਿਚ ਔਰ ਖਾਸ ਮਿਹਰਬਾਨੀ ਔਰ ਖਾਸ ਤੌਰ ਤੇ ਅੱਜ ਅਸੀਂ ਗੱਲ ਕਰਨੀ ਹੈ ਡਾਕਟਰ ਸਾਹਿਬ ਪ੍ਰੀ
ਨਹੀਂ ਪਹਿਲਾਂ ਤਾਂ ਮੈਂ ਗੱਲ ਕਰਨੀ ਸੁਖੀ ਕੌਰ ਜੀ ਹਾਊ ਵਾਜ਼ ਯੂਅਰ ਵੀਕਐਂਡ
ਐਬਸੋਲੂਟਲੀ
ਸਤਿ ਸ਼੍ਰੀ ਅਕਾਲ ਜੀ
ਐਂਡ ਆਪਣੇ ਸਾਰੇ ਲਿਸਨਰਸ ਨੂੰ ਹੈਪੀ ਵੂਮਨਸ ਡੇ
ਕਿਆ ਬਾਤ ਹੈ ਯਾ ਦੈਟ ਇਜ਼ ਗ੍ਰੇਟ ਦੈਟਸ ਗ੍ਰੇਟ ਜੀ ਐਕਚੁਅਲੀ ਇਸ ਵਾਰ ਜਿਹੜਾ ਇੰਟਰਨੈਸ਼ਨਲ ਵੂਮਨਸ ਡੇ ਹੈ ਜੀ ਇਟ ਫੈਲ ਔਨ ਸੰਡੇ
ਜੀ
ਤੇ ਇਸ ਕਰਕੇ ਅਸੀਂ ਅੱਗੇ ਪਿੱਛੇ ਵੈਸੇ ਗੱਲ ਹਮੇਸ਼ਾ ਕਰਿਆ ਕਰਦੇ ਹਾਂ
ਤੇ ਰੋਜ਼ ਮਨਾਈਏ
ਰੋਜ਼ ਐਂਡ ਸੁਖੀ ਜੀ ਤੁਹਾਨੂੰ ਸੰਦੀਪ ਜੀ ਔਰ ਜਿੰਨੀਆਂ ਵਿਮੈਨ ਨੇ ਲੇਡੀਜ਼ ਨੇ ਵੀ ਸੈਲਿਊਟ ਦੈਮ ਦੇ ਆਰ ਸੋ ਹਾਰਡ ਵਰਕਿੰਗ ਸੋ ਕਮਿਟਡ ਸੋ ਡੈਡੀਕੇਟਡ ਐਂਡ ਦੇ ਡੂ ਸੋ ਮੈਨੀ ਥਿੰਗਸ ਆਲ ਟੁਗੈਦਰ ਹਾਂਜੀ ਅਸੀਂ ਕਹਿ ਦਿੰਦੇ ਨਾ ਇੱਥੇ ਅਸੀਂ ਜਿਹੜੇ ਲੋਕ ਬਾਹਰਲੇ ਮੁਲਕਾਂ ਤੋਂ ਆਏ ਹਾਂ ਕਿ ਭਾਈ ਸਾਡੇ ਜ਼ਿਆਦਾਤਰ ਮੁਲਕਾਂ ਦੇ ਵਿਚ ਕੰਮ ਲੇਡੀਜ਼ ਘਰ ਦਾ ਸੰਭਾਲਿਆ ਕਰਦੀਆਂ ਸੀਗੀਆਂ ਤੇ ਮਰਦ ਕਰਦੇ ਸੀਗੇ ਇਨ ਜਨਰਲ ਪਹਿਲਾਂ ਬੜੀ ਗੱਲ ਹੁਣ ਤਾਂ ਖੈਰ ਉੱਥੇ ਵੀ ਜੀ ਬਦਲ ਗਿਆ ਪਰ ਇੱਥੇ ਆ ਕੇ ਸਾਰੇ ਬਾਹਰਲੇ ਕੰਮ ਵੀ ਕਰਨੇ ਪੈਂਦੇ ਤੇ ਘਰ ਦੇ ਮਾਈਨਸ ਨਹੀਂ ਹੁੰਦੇ ਘਰ ਦੇ ਵੀ ਕੰਮ ਕਰਨੇ ਪੈਂਦੇ ਆ
ਅਸੀਂ ਸੁਖੀ ਜੀ ਅਸੀਂ ਵੀ ਹੈਵ ਸੀਨ ਦੋਜ਼ ਪ੍ਰੋਫੈਸ਼ਨਲ ਲੇਡੀਜ਼ ਜਿਹੜੇ ਇੰਟਰਵਿਊ ਦੇ ਲਿਆਉਂਦੇ ਨੇ ਸਟੂਡੀਓ ਦੇ ਵਿਚ ਕੰਮ ਕਰਦੇ ਨੇ ਆਪਣੇ ਬਾਕੀ ਦੇ ਜਿਵੇਂ ਸਾਰੇ ਕਰਦੇ ਨੇ ਤੇ ਨਾਲ ਦੀ ਨਾਲ ਹੀ ਉਹ ਫਿਰ ਸਟੂਡੀਓ ਤੋਂ ਫਿਰ ਜਾਣ ਲੱਗਦੇ ਤੇ ਨਾਲ ਉਹਨਾਂ ਦਾ ਏਜੰਡਾ ਸ਼ੁਰੂ ਹੋ ਜਾਂਦਾ ਕਿ ਮੈਂ ਹੁਣ ਅੱਜ ਕੀ ਬਣਾਉਣਾ ਸ਼ਾਮ ਨੂੰ ਮੇਰੀ ਅੱਜ ਸ਼ਾਮ ਦੀ ਮੈਨਿਊ ਕੀ ਹੋਣੀ ਆ ਹਨਾ ਤੇ ਇਟਸ ਨਾਟ ਅਬਾਊਟ ਯੋਰ ਸੈਲਫ ਓਨਲੀ ਕਿ ਮੈਂ ਕੀ ਖਾਣਾ ਇਟਸ ਅਬਾਊਟ ਕਿ ਮੇਰੇ ਪਰਿਵਾਰ ਨੇ ਕੀ
ਖਾਣਾ ਹੋਲ ਫੈਮਿਲੀ
ਸੋ ਉਹ ਚੀਜ਼ ਜਿਹੜੀ ਹੈ ਜੀ ਆਈ ਥਿੰਕ ਬਹੁਤ ਸਾਰੀ ਡੈਡੀਕੇਸ਼ਨ ਚਾਹੀਦੀ ਹੈ ਉਹਦੇ ਲਈ ਐਂਡ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਸਟਰੈਂਥ ਜਿਹੜੀ ਆ ਡਾਕਟਰ ਸਾਹਿਬ ਮੈਂ ਕਹਿ ਹੀ ਦਵਾਂ ਕਿ ਇੱਕ ਔਰਤ ਨੂੰ ਦਿੱਤੀ ਆ ਇਸ ਕੁਦਰਤ ਨੇ ਉਹ ਬਾ ਕਮਾਲ ਹੈ ਜੀ ਸਿਰਫ ਇਹ ਆ ਕਿ ਸਾਡਾ ਨਜ਼ਰੀਆ ਜਿਹੜਾ ਸਾਨੂੰ ਕਈ ਵਾਰੀ ਬਦਲ ਕੇ ਦੇਖਣਾ ਪੈਂਦਾ ਕਿਉਂਕਿ ਅਸੀਂ ਬਹੁਤ ਸਾਰੀਆਂ ਨਾ ਉਹ ਧਾਰਨਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ ਮਿੱਥ ਬਣੀ ਹੋਈ ਹੈ ਇੱਕ ਤਰ੍ਹਾਂ ਦੀ ਠੀਕ ਹੈ ਇੱਕ ਫਿਜ਼ੀਕਲ ਸਟਰੈਂਥ ਦੀ ਗੱਲ ਕਹੀਏ ਤੇ ਉਹਦੇ ਚ ਵੀ ਬਹੁਤ ਐਗਜ਼ਾਮਪਲਸ ਮਿਲ ਸਕਦੀਆਂ ਕਿ ਫਿਜ਼ੀਕਲੀ ਵੀ ਬਹੁਤ ਸਟਰਾਂਗ ਨੇ ਲੇਡੀਜ਼ ਪਰ ਗੱਲ ਇਹ ਹੁੰਦਾ ਕਿ ਜਿਸ ਤਰ੍ਹਾਂ ਦੇ ਕੰਮ ਕਾਰ ਕਰਨ ਲੱਗਦੇ ਹੋ ਤੁਹਾਡਾ ਜੁੱਸਾ ਵੀ ਉਸ ਤਰ੍ਹਾਂ ਦਾ ਹੋ ਜਾਂਦਾ ਤੁਹਾਡੀ ਬਾਡੀ ਵੀ ਉਸ ਤਰ੍ਹਾਂ ਦੀ ਹੋ ਜਾਂਦੀ ਹੁਣ ਜਿਹੜੇ ਜੀ ਆ ਮਾਰ ਜਿਹੜੇ ਹੈ ਨੇ ਜੀ ਉਹ ਵੇਟ ਲਿਫਟਰਸ ਨੇ ਜਾਂ ਜਿਹੜੀਆਂ ਉਸ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਲੇਡੀਜ਼ ਗਈਆਂ ਨੇ
ਹਰ ਫੀਲਡ ਦੇ ਵਿਚ ਅਕੈਡੈਮਿਕਸ ਤੋਂ ਲੈ ਕੇ ਰਿਸਰਚ ਤੋਂ ਲੈ ਕੇ ਮਿਲਟਰੀ ਦੇ ਵਿਚ ਜੀ ਪਹਿਲਾਂ ਅਸੀਂ ਸਮਝਿਆ ਕਰਦੇ ਸੀ ਕਿ ਸ਼ਾਇਦ ਜੀ ਇਹ ਡੋਮੇਨ ਹੈ ਪੂਰੇ ਦਾ ਪੂਰਾ ਮਰਦਾਂ ਦਾ ਪਰ ਜੀ ਹਰ ਤਰ੍ਹਾਂ ਦੇ ਮਿਲਟਰੀ ਦੇ ਵਿਚ ਭਾਵੇਂ ਏਅਰਫੋਰਸ ਹੈ ਭਾਵੇਂ ਨੇਵੀ ਹੈ ਭਾਵੇਂ ਉਹ ਇਨਫੈਂਟਰੀ ਹੈ ਉਹਦੇ ਵਿਚ ਨਾ ਜਿਹੜੇ ਜੀ ਬਹੁਤ ਵੱਡਾ ਯੋਗਦਾਨ ਹੈ ਲੇਡੀਜ਼
ਦਾ ਵਾਈਸ ਵਰਸਾ ਮੇਲ ਸ਼ੈਫ ਜਿਹੜੇ ਨੇ ਜੀ ਦੈਟ ਇਜ਼ ਵਨ ਥਿੰਗ ਆਈ ਆਲਵੇਜ਼ ਸੇ ਕਿ ਜਿਹੜੇ ਮੇਲ ਸ਼ੈਫ ਨੇ ਉਹ ਜਿੰਨਾ ਖਾਣਾ ਸਵਾਦ ਬਣਾਉਂਦੇ ਨੇ ਲੇਡੀਜ਼ ਉਹਨਾਂ ਸਵਾਦ ਨੇ ਔਰ ਤੁਸੀਂ ਇਮੇਜਿਨ ਕਰੋ ਕਿ ਜਿਹੜੇ ਬਹੁਤ ਸਾਰੇ ਕੁੱਕ ਨੇ ਨਾ ਜਿਹੜੇ ਸ਼ੈਫ ਨੇ ਇਨ ਵੱਡੇ ਵੱਡੇ ਰੈਸਟੋਰੈਂਟਸ ਦੇ ਵਿਚ ਉਹ ਮੇਲ
ਪਰ ਸੁਖੀ ਜੀ ਥੈਂਕ ਯੂ ਵੈਰੀ ਮਚ ਅਗੇਨ ਔਰ ਕਿਉਂਕਿ ਇੱਕ ਬੜਾ ਵੱਡਾ ਮਸਲਾ ਸਾਡੇ ਵਾਸਤੇ ਬਣਿਆ ਹੋਇਆ ਇਸ਼ੂ ਹੋ ਜਾਂਦਾ ਉਹਨਾਂ ਪਰਿਵਾਰਾਂ ਦੇ ਵਾਸਤੇ ਇੱਕ ਤਾਂ ਅਸੀਂ ਸਾਰੇ ਦੇ ਸਾਰੇ ਹੀ ਜਿਹੜੀਆਂ ਤੇਲ ਦੀਆਂ ਪ੍ਰਾਈਸਿਸ ਵੱਧ ਗਈਆਂ ਗਰੋਸਰੀ ਦੀਆਂ ਆਈਟਮਸ ਵੱਧ ਗਈਆਂ ਔਨ ਟਾਪ ਆਫ ਦੈਟ ਹੁਣ ਇਹ ਵੀ ਸਾਡੇ ਮਨਾਂ ਦੇ ਵਿਚ ਖਦਸ਼ਾ ਬਣਿਆ ਹੋਇਆ ਡੇਂਜਰ ਲੱਗ ਰਿਹਾ ਕਿ ਕਿਤੇ ਸਾਡੇ ਜਿਹੜੇ ਇੰਟਰਸਟ ਰੇਟ ਨੇ ਉਹ ਵੀ ਬੈਂਕ ਆਫ ਕੈਨੇਡਾ ਦੇ ਵੱਲੋਂ ਵਧਾ ਨਾ ਦਿੱਤੇ ਜਾਣ ਕਿਉਂਕਿ ਮਹਿੰਗਾਈ ਦਰ ਵੱਧ ਰਹੀ ਹੈ ਤੇ ਉਹਨੂੰ ਆਫਸੈਟ ਕਰਨ ਦੇ ਵਾਸਤੇ ਜੀ ਫਿਰ ਹੋਰ ਕੁਝ ਨਹੀਂ ਹੁੰਦਾ ਇਹਨਾਂ ਕੋਲੋਂ ਜੀ ਕਹਿੰਦੇ ਜੀ ਇੰਟਰਸਟ ਰੇਟ ਵਧਾ ਦਿਓ ਇਹ ਸਾਰੇ ਖਲਜਗਣ ਦੇ ਵਿਚ ਜਿਹੜੇ ਲੋਕਾਂ ਨੇ ਆਪਣੇ ਘਰਾਂ ਦੇ ਵਾਸਤੇ ਮੌਰਗੇਜ ਲੈਣੀ ਹੈ ਤੇ ਉਨ੍ਹਾਂ ਨੂੰ ਜੀ ਪਰੇਸ਼ਾਨ ਹੋਣਾ ਪੈ ਰਿਹਾ ਸਟ੍ਰੈਸ ਨੇ ਉਹ ਤੁਸੀਂ ਉਨ੍ਹਾਂ ਨੂੰ ਕੀ ਐਡਵਾਈਸ ਕਰਨਾ ਚਾਹੁੰਦੇ ਹੋ
ਹਾਂਜੀ, ਜਿੱਦਾਂ ਤੁਸੀਂ ਬਲਵਿੰਦਰ ਜੀ ਰਾਈਟ ਨਾਓ ਕਹਿ ਕੇ ਹਟੇ ਹੋ ਕਿ ਕਹਿ ਰਹੇ ਆ ਕਿ ਸ਼ਾਇਦ ਬਾਈ ਦੇ ਐਂਡ ਆਫ ਦਿਸ ਈਅਰ ਜਿਹੜੇ ਇੰਟਰਸਟ ਰੇਟ ਆ ਉਹ ਥੋੜੇ ਜਿਹੇ ਹਾਇਰ ਚਲੇ ਜਾਣ, ਬਿਕਾਜ਼ ਵਿਦ ਐਵਰੀਥਿੰਗ ਹੈਪਨਿੰਗ ਅਰਾਊਂਡ ਦਾ ਵਰਲਡ, ਹਰ ਇੱਕ ਚੀਜ਼ ਦਾ ਆਪਣੀ ਸਾਰੀ ਕਹਿ ਲਓ ਵਰਲਡ ਦੇ ਵਿੱਚ ਕੁਛ ਨਾ ਕੁਛ ਇਫੈਕਟ ਜ਼ਰੂਰ ਪੈਂਦਾ ਆ। ਸੋ ਜੇ ਤੁਹਾਡੀ ਰਾਈਟ ਨਾਓ ਮੋਰਗੇਜ ਜਿਹੜੀ ਆ ਰਿਨਿਊਅਲ ਦੇ ਲਈ ਆ ਰਹੀ ਆ ਐਂਡ ਤੁਸੀਂ ਹਲੇ ਮਾਇੰਡ ਨਹੀਂ ਬਣਾ ਰਹੇ ਕਿ ਵਟ ਟੂ ਡੂ, ਤੁਸੀਂ ਫਿਕਸ ਰੇਟ ਲਓ ਜਾਂ ਵੇਰੀਏਬਲ ਦਿੱਤਾ ਜਾਵੇ, ਤੁਹਾਡੀ ਆਪਣੀ ਸਿਚੁਏਸ਼ਨ ਤੇ ਸਾਰਾ ਕੁਛ ਡਿਪੈਂਡ ਕਰਦਾ ਹੁੰਦਾ ਹੈ ਕਿਉਂਕਿ ਐਵਰੀਬਡੀ ਸਿਚੁਏਸ਼ਨ ਇਜ਼ ਡਿਫਰੈਂਟ। ਤੁਸੀਂ ਪਿਕਅਪ ਯੋਰ ਫੋਨ, ਗਿਵ ਮੀ ਅ ਕਾਲ, ਲੈਟਸ ਸਿਟ ਡਾਊਨ, ਬੈਠ ਕੇ ਗੱਲ ਕਰਦੇ ਹਾਂ ਕਿ ਤੁਹਾਡੇ ਲਈ ਕੀ ਠੀਕ ਰਹੇਗਾ। ਆਪਾਂ ਉਸ ਹਿਸਾਬ ਨਾਲ ਤੁਹਾਨੂੰ, ਇਹ ਨਹੀਂ ਹੋਊਗਾ ਕਿ ਬਾਊਂਡ ਹੋ ਜਾਓਗੇ ਕਿ ਤੁਹਾਨੂੰ ਪਹਿਲਾਂ ਹੀ ਫਿਕਸ ਰੇਟ ਲੈ ਕੇ ਦੇ ਦੀ ਐਂਡ ਦੈਨ ਤੁਹਾਡੀਆਂ ਜਿਹੜੀਆਂ ਮੋਰਗੇਜ ਪੇਮੈਂਟਸ ਆ ਤੁਸੀਂ ਅਫੋਰਡ ਨਹੀਂ ਕਰ ਸਕਦੇ। ਗਿਵ ਮੀ ਅ ਕਾਲ ਐਟ 647-408-7066
ਮੇਰਾ ਖਿਆਲ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਵੀ ਜਦੋਂ ਕੋਈ ਵੀ ਇੰਡੀਵਿਜੁਅਲ ਜਿਨ੍ਹਾਂ ਨੂੰ ਮੋਰਗੇਜ ਦੀ ਜ਼ਰੂਰਤ ਹੈ, ਕੋਈ ਪ੍ਰਾਪਰਟੀ ਖਰੀਦ ਰਹੇ ਨੇ ਤੇ ਮੋਰਗੇਜ ਤੋਂ ਬਿਨਾਂ ਜੀ ਕੋਈ ਮਿਲੀਅਨ ਡਾਲਰ ਤਾਂ ਜੀ ਕਿਸੇ ਕੋਲ ਪਿਆ ਨਹੀਂ ਹੈ ਕਿ ਜੇ ਪੂਰੇ ਦਾ ਪੂਰਾ ਕੈਸ਼ ਤਾਂ ਕੈਸ਼ ਹੀ ਜੀ, ਉਹਨਾਂ ਨੇ ਮਿਲੀਅਨ ਡਾਲਰ ਦਾ ਕੋਈ ਛੋਟੇ ਤੋਂ ਛੋਟਾ ਘਰ ਆ ਉਹ ਖਰੀਦ ਲੈਣਾ। ਸੋ ਮੋਰਗੇਜ ਦੀ ਜੀ ਜ਼ਰੂਰਤ ਆ, ਵਧੀਆ ਤੋਂ ਵਧੀਆ ਜਿਹੜੇ ਅੱਛੀ ਇਨਕਮ ਵਾਲੇ ਲੋਕ ਨੇ ਉਹਨਾਂ ਨੂੰ ਵੀ ਮੋਰਗੇਜ ਆ ਜਿਹੜੀ ਉਹ ਲੈਣੀ ਪੈਂਦੀ ਹੈ। ਪਰ ਜਦੋਂ ਕਿਤੇ ਸਮੱਸਿਆ ਹੁੰਦੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਖੀ ਜੀ ਮੈਨੂੰ ਸੁਣਨ ਦੇ ਵਿੱਚ ਇਹ ਗੱਲ ਆਈ ਹੈ ਕਿ ਆਮ ਪਰਿਵਾਰਾਂ ਦੇ ਵਾਸਤੇ ਦਿਨ ਬ ਦਿਨ ਹੋਰ ਮੁਸ਼ਕਲ ਹੋਈ ਜਾ ਰਿਹਾ। ਔਰ ਕੱਲ ਹੀ ਰਾਤ ਹੀ ਇੱਕ ਮੈਂ ਕਿਸੇ ਇਵੈਂਟ ਤੇ ਸੀ, ਉੱਥੇ ਇੱਕ ਵਨ ਆਫ ਦੀ ਮੈਂਬਰਸ ਉਹ ਦੱਸ ਰਹੇ ਸੀਗੇ ਕਿ ਭਾਈ ਮੈਂ ਆਪਣੀ ਬੈਂਕ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਉਹਨੂੰ ਰਿਨਿਊਲ ਆ ਰਹੀ ਹੈ, ਐਂਡ ਹੀ ਸੇਜ਼ ਕਿ ਜੀ ਉਹਨੇ ਮੁੰਡੇ ਨੇ ਦੱਸਿਆ ਜਿਹੜਾ ਬੈਂਕ ਦੇ ਵਿੱਚ ਕੰਮ ਕਰਦਾ ਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਰਿਨਿਊਲ ਹੋ ਨਹੀਂ ਰਹੀ ਜੀ, ਉਹ ਰਿਨਿਊਲ ਨਹੀਂ ਹੋ ਰਹੀ ਔਰ ਉਹਨਾਂ ਵਾਸਤੇ ਨਵੀਂ ਮੋਰਗੇਜ ਵੀ ਉਹ ਰਿਫਿਊਜ਼ ਕਰੀ ਜਾ ਰਹੇ ਨੇ। ਆਈ ਡੋਂਟ ਨੋ ਕਿ ਕਿਸ ਤਰ੍ਹਾਂ, ਤੋਂ ਇਸ ਕਰਕੇ ਭਾਈ ਸਾਡੇ ਸਰੋਤੇ ਜਿਹੜੇ ਇਸ ਤਰ੍ਹਾਂ ਦੀ ਪਰੇਸ਼ਾਨੀ ਚੋਂ ਨਿਕਲ ਰਹੇ ਨੇ ਉਹ ਸੁਖੀ ਕੌਰ ਦੀ ਇਸ ਗੱਲਬਾਤ ਨੂੰ ਜ਼ਰੂਰ ਸੁਣ। ਜੀ
ਜੀ ਬਲਵਿੰਦਰ ਜੀ, ਜੇ ਆਪਣਾ ਕੋਈ ਵੀ ਲਿਸਨਰ ਇਸ ਸਿਚੁਏਸ਼ਨ ਦੇ ਵਿੱਚ ਹੈਗਾ ਹੈ ਕਿ ਤੁਹਾਡੇ ਬੈਂਕ ਨੇ ਤੁਹਾਡੀ ਜਿਹੜੀ ਮੋਰਗੇਜ ਆ ਉਹਨੂੰ ਰਿਨਿਊ ਕਰਨ ਤੋਂ ਮਨਾ ਕਰ ਦਿੱਤਾ, ਤੁਸੀਂ ਲਾਈਕ ਇਸ ਬਿਨ ਸਿੰਘ ਕੁਛ ਹੋਰ ਨਹੀਂ ਕਰਨਾ, ਤੁਹਾਡੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਇਜ਼ ਅ ਸੁਖੀ ਕੌਰ, ਫੋਨ ਚੱਕੋ, ਨੰਬਰ ਆਈ ਵਿਲ ਮੇਕ ਸ਼ੋਰ, ਅਗੇਨ ਡਿਪੈਂਡਿੰਗ ਔਨ ਯੋਰ ਸਿਚੁਏਸ਼ਨ ਆਈ ਵਿਲ ਮੇਕ ਸ਼ੋਰ ਕਿ ਤੁਹਾਨੂੰ ਇਫ ਤੁਸੀਂ ਰਾਈਟ ਨਾਓ ਬੈਂਕ ਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਵਧੀਆ ਤਾਂ ਆਈ ਵਿਲ ਟੇਕ ਯੂ ਟੂ ਅਨਦਰ ਬੈਂਕ, ਤੁਹਾਡੀ ਏ ਲੈਂਡਰ ਦੇ ਨਾਲ ਮੋਰਗੇਜ ਕਰਵਾ ਕੇ ਦੇਵਾਂਗੇ, ਕਿਉਂਕਿ ਆਪਣੇ ਸਾਡੇ ਰਿਲੇਸ਼ਨਸ਼ਿਪ ਹੈਗੇ ਨੇ ਬੈਂਕ ਦੇ ਨਾਲ ਡਿਫਰੈਂਟਲੀ, ਆਪਾਂ ਤੁਹਾਨੂੰ ਕੰਪੈਰੇਟਿਵ ਇੰਟਰਸਟ ਰੇਟ ਤੇ ਵਧੀਆ ਇੰਟਰਸਟ ਰੇਟ ਤੇ ਵਧੀਆ ਕਹਿ ਲੋ ਟਰਮਸ ਦੇ ਉੱਤੇ ਤੁਹਾਨੂੰ ਮੋਰਗੇਜ ਲੈਣ ਚ ਹੈਲਪ ਕਰਕੇ ਦੇਵਾਂਗੇ।
ਜੀ ਬਿਲਕੁਲ, ਜੇ ਤੁਸੀਂ ਹੋ ਰਹੇ ਹੋ ਦੁਖੀ ਤੇ ਕਰ ਦੇਣਗੇ ਸੁਖੀ, ਸੁਖੀ ਕੌਰ ਹੋਣੀ ਜੀ, ਤਾਂ ਸੁਖੀ ਕੌਰ ਹੋਣਾ ਨੂੰ ਤੁਸੀਂ ਬਸ ਦੁਖੀ ਨਹੀਂ ਹੋਣਾ ਔਰ ਇੱਕ ਵਾਰੀ ਜੀ ਕਾਲ ਕਰ ਲਓ। ਔਰ ਇਹ ਵੀ ਗੱਲ ਵੱਡੀ ਹੈ ਕਿ ਤੁਹਾਨੂੰ ਸਮਝਾਇਆ ਵੀ ਜਾਏਗਾ, ਇਹ ਨਹੀਂ ਹੈ ਕਿ ਜੀ ਹਾਂਜੀ ਆ ਜਾਓ ਸਾਈਨ ਕਰ ਦਿਓ ਤੇ ਇੰਨਾ ਇੰਟਰਸਟ ਰੇਟ ਦੇ ਦਿਓ ਜੀ, ਨਹੀਂ ਨਹੀਂ ਬਿਲਕੁਲ ਨਹੀਂ। ਤੁਸੀਂ ਬੈਠੋ ਇਹਨਾਂ ਦੇ ਕੋਲੋਂ, ਜਿਸ ਤਰ੍ਹਾਂ ਦਾ ਵੀ ਸਵਾਲ ਤੁਹਾਡੇ ਮਾਇੰਡ ਦੇ ਵਿੱਚ ਆ ਰਿਹਾ ਕਿ ਭਾਈ ਸਾਨੂੰ ਇਹ ਸਮਝਾ ਦਿਓ ਗੱਲ ਕਿ ਕਿੰਨੇ ਸਾਲ ਲੱਗਣਗੇ, ਕਿੰਨੇ ਸਾਲਾਂ ਦੇ ਵਿੱਚ ਸਾਡੀ ਮੋਰਗੇਜ ਮੁਕੰਮਲ ਹੋਏਗੀ, ਅੱਜ ਜਿਹੜਾ ਅਸੀਂ ਵਿਆਜ ਦਰ ਦੇ ਰਹੇ ਹਾਂ ਉਹਦੇ ਚ ਘਾਟਾ ਵਾਧਾ ਵੀ ਹੋ ਸਕਦਾ, ਉੱਪਰ ਥੱਲੇ ਵੀ ਜਾ ਸਕਦਾ, ਕਿੰਨੇ ਪੈਸੇ ਅਸੀਂ ਜਮ੍ਹਾਂ ਕਰਾ ਕੇ ਆਪਦੇ ਪ੍ਰਿੰਸੀਪਲ ਦੇ ਵਿੱਚੋਂ ਜੀ ਅਸੀਂ ਥੋੜੀ ਜੀ ਜਲਦੀ ਆ ਜਿਹੜਾ ਉਹ ਛੁਟਕਾਰਾ ਪਾ ਸਕਦੇ ਹਾਂ ਮੋਰਗੇਜ ਤੋਂ। ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਡੇ ਮਨ ਦੇ ਵਿੱਚ ਆ ਸਕਦੀਆਂ ਨੇ, ਜਾਂ ਅਸੀਂ ਲੌਕ ਇਨ ਤਾਂ ਨਹੀਂ ਹੈਗੇ, ਕੱਲ ਨੂੰ ਜੇ ਅਸੀਂ ਕਿਤੇ ਕੋਈ ਇੰਸਟੀਟਿਊਸ਼ਨ ਚੇਂਜ ਕਰਨਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤਾਂ ਉਹਦੇ ਵਾਸਤੇ ਸਾਨੂੰ ਪੈਨਲਟੀ ਤਾਂ ਨਹੀਂ ਪਏਗੀ। ਇਹ ਛੋਟੀਆਂ ਛੋਟੀਆਂ ਗੱਲਾਂ ਸਾਡੇ ਵਾਸਤੇ ਬਹੁਤ ਅਹਿਮ ਹੋ ਜਾਂਦੀਆਂ ਨੇ ਕਿਉਂਕਿ ਇੱਕ ਇੱਕ ਸੈਂਟ ਆ ਜੀ ਉਹ ਸਾਨੂੰ ਫਿਰ ਕਾਊਂਟ ਕਰਨਾ ਪੈਂਦਾ, ਇੱਕ ਇੱਕ ਸੈਂਟ ਅਸੀਂ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਉਹਦੇ ਵਿੱਚ ਜੀ ਇੰਪੋਰਟੈਂਸ ਬਣੀ ਹੋਈ ਹੈ। ਸੋ ਮੋਰਗੇਜ ਦਾ ਕੋਈ ਵੀ ਮਸਲਾ ਹੋਵੇ ਸੁਖੀ ਕੌਰ ਜੀ ਤੁਹਾਡੇ ਵਾਸਤੇ ਸੇਵਾਵਾਂ ਲੈ ਕੇ ਹਾਜ਼ਰ ਨੇ, ਔਰ ਖਾਸ ਤੌਰ ਤੇ ਜਿਹੜੀ ਲੇਡੀਜ਼ ਨੂੰ ਅਸੀਂ ਕਹਾਂਗੇ ਕਿ ਜੀ ਇਫ ਯੂ ਫੀਲ ਮੋਰ ਕੰਫਰਟੇਬਲ ਟਾਕਿੰਗ ਟੂ ਅ ਲੇਡੀ ਤੇ ਕਾਲ ਸੁਖੀ ਕੌਰ 647-408-7066 ਤੇ ਜੀ ਕਾਲ ਕਰਕੇ ਸੁਖੀ ਕੌਰ ਜੀ ਨੂੰ ਮੋਰਗੇਜ ਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਸੁਖੀ ਜੀ ਕੋਈ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ?
ਹਾਂਜੀ ਬਲਵਿੰਦਰ ਜੀ, ਦੱਸਣਾ ਚਾਹੁੰਗੀ ਆਪਣੇ ਨਾ ਬਹੁਤ ਸਾਰੇ ਅੱਜ ਕੱਲ ਲਿਸਨਰਸ ਜਾਂ ਕਹਿ ਲਓ ਜਾਂ ਕਲਾਇੰਟ ਨੇ, ਜੇ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਪ੍ਰੋਪਰਟੀ ਬਾਏ ਕੀਤੀ, ਮੰਨ ਲਓ ਦੋ ਚਾਰ ਸਾਲ ਪਹਿਲਾਂ ਕਰ ਲਿਆ ਹੋਇਆ, ਰਾਈਟ ਨਾਓ ਬਹੁਤ ਸਾਰੀਆਂ ਪ੍ਰੋਪਰਟੀ ਦੇ ਹੈਗੀਆਂ ਕਿ ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ, ਵੈਲਿਊ ਸੇਮ ਨਹੀਂ ਰਹੀ, ਕਿਉਂਕਿ ਓਬਵੀਅਸਲੀ ਵਿਦ with the time. At the time jadon apan buy kite si udon gharan de prices bahut zyada high sige. Hun ajkal unna di je tuhanu appraisal de vich problem aa rahi hai, tuhadi pre construction wali property close nahi ho rahi, minu call karo apne kol. I can get your closing done on pre construction as low as 5%. Chahe tusi zyada unna nu apne builder nu deposit ditta hoya, apan tuhanu oh paise wapas leke at 5% of the down payment, they thought the mortgage karwa ke damange as long as you're first time buyer. Longer amortization chahiye hai, jede nal ki apni jehdi payments ho thode cut price diyan ho jandiyan, apna monthly jehda payment ho cut nikal diya, rather than je apan man lo 20-25 saal di amortization liye comparative interest rate milenge tuhadi needs de hisab de naal. ਗੱਲ ਕੀ ਹੈ, ਤੁਹਾਨੂੰ ਮੋਰਗੇਜ ਦੇ ਵਿੱਚ ਕੋਈ ਵੀ ਹੈਲਪ ਚਾਹੀਦੀ, ਕਿਸੇ ਵੀ ਤਰ੍ਹਾਂ ਦੇ ਫਾਈਨੈਂਸ ਦੀ ਹੈਲਪ ਆ, ਕਿਤੋਂ ਹੋਰ ਤੁਹਾਡਾ ਕੰਮ ਹੁੰਦਾ ਹੈ, ਯੂ ਆਰ ਮੋਰ ਦੈਨ ਵੈਲਕਮ ਟੂ ਗੈਟ ਇਟ ਡਨ. ਇਫ ਇਟ ਇਜ਼ ਨਾਟ ਹੈਪਨਿੰਗ, ਗਿਵ ਮੀ ਅ ਕਾਲ, ਆਈ ਵਿਲ ਮੇਕ ਸ਼ੋਰ ਆਈ ਗੈਟ ਯੂਰ ਵਰਕ ਡਨ. ਜੋ ਤੁਹਾਨੂੰ ਕਿਹਾ ਜਾਊਗਾ ਉਹ ਕੀਤਾ ਜਾਵੇਗਾ. ਇਹ ਨਹੀਂ ਹੈ ਕਿ ਪਹਿਲਾਂ ਲਾਰੇ ਲਾਈ ਜਾਓ ਐਂਡ ਦੈਨ ਐਟ ਦੀ ਐਂਡ ਕਹੋ ਕਿ ਯੂ ਨੋ ਵਟ, ਟੂ ਬੈਕ ਸੈਡ, ਵੀ ਕੈਨਟ ਡੂ
ਦੈਟ. ਦੈਟ ਮੈਟਰਸ ਦੀ ਮੋਸਟ. ਜੀ 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 ਜੀ
Exactly. If it's not doable, I'll let you know right away. If it is, and if aap kamange, I will make sure apne vaade te pura utarange. 647-408-7066.
647-408-7066. Ji, is number te call kar lo Sukhi ji nu, aur tuhada je samjho ke kam ho gaya, tuhanu puri tarah educate karke, gal samjha ke, fir ji tuhanu mortgage da bandobast tuhade layi ho jayega, aur telephone number kise vakt leya ja sakda hai. Sukhi Kaur ji, tuhada bahut bahut dhanwad ji.
Thank you,
ji. Have
ਜਦੋਂ ਤੁਸੀਂ ਦੁਖੀ ਰਹਿਣਾ ਚਾਹੁੰਦੇ ਹੋ, ਸੁਖੀ ਤੁਹਾਡੇ ਕੋਲ ਬੈਠੀ ਸੁਖੀ, ਪਰੇਸ਼ਾਨ ਨਹੀਂ ਹੋਣਾ ਤੁਸੀਂ, ਉਹ ਸੰਪਰਕ ਕਰ ਲਓ ਨਾਲ ਸੁਖੀ
ਜੀ. 647-408-7066 ਤੇ ਸੁਖੀ ਕੌਰ ਨੂੰ ਜੀ ਤੁਸੀਂ ਕਾਲ ਕਰ ਲਿਓ. ਅਫਸਰ ਭਾਈ ਬਹੁਤ ਬਹੁਤ ਸ਼ੁਕਰੀਆ ਜਨਾਬ.
ਹਾਂਜੀ, ਜ਼ਬਰਦਸਤ ਸੋਲੂਸ਼ਨ ਦੱਸ ਰਹੇ ਭੈਣ, ਔਰ ਮਾਸ਼ਾਅੱਲਾ ਮੈਨੂੰ ਲੱਗਦਾ ਕਾਫੀ ਐਕਸਪਰਟ ਹੈ ਨਾ, ਜਿਸ ਤਰੀਕੇ ਨਾਲ ਉਹਨਾਂ ਦਾ ਉਹ ਇੱਕ ਕੰਫੀਡੈਂਸ ਲੈਵਲ ਹੈ ਨਾ, ਪਤਾ ਕਿ ਉਹ ਕਹਿੰਦੀ ਕਿ ਮੈਂ ਕੋਈ ਵੀ ਚੀਜ਼ ਮੇਰੇ ਹੱਥ ਤੋਂ ਬਾਹਰ ਨਹੀਂ ਹੈ,
ਰੇਡੀਓ ਪ੍ਰੋਗਰਾਮ ਸਰਗਮ ਤੁਹਾਡੇ ਨਾਲ. ਔਰ ਸਾਡੇ ਸਰੋਤਿਆਂ ਨੂੰ ਅਸੀਂ ਇਹ ਵੀ ਦੱਸੀਏ ਕਿ ਜੇਕਰ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਥਾਂ ਤੇ ਜਾਣ ਦੇ ਵਾਸਤੇ ਹਵਾਈ ਜਹਾਜ਼ ਦਾ ਸਫ਼ਰ ਕਰਨਾ, ਤੇ ਇੱਕ ਵਾਰੀ ਕਾਲ ਕਰ ਲਿਓ ਜੀ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਨੂੰ. ਔਰ ਉਸ ਤੋਂ ਬਾਅਦ ਨਾ ਅਸੀਂ ਜਲਦੀ ਅੱਜ ਗੱਲਬਾਤ ਬਹੁਤ ਮਹੱਤਵਪੂਰਨ ਵਿਸ਼ੇ ਤੇ ਕਰਨੀ ਹੈ ਕਮਲਜੀਤ ਚੌਹਾਨ ਸਾਹਿਬ ਦੇ ਨਾਲ ਵੀ ਜੀ. ਤੁਸੀਂ ਪ੍ਰੋਗਰਾਮ ਇਸੇ ਤਰ੍ਹਾਂ ਸੁਣ ਲੈਣਾ, ਕਿਉਂਕਿ ਟੈਕਸ ਭਰਨ ਦਾ ਸੀਜ਼ਨ ਆ ਗਿਆ, ਤੇ ਉਹਦੇ ਵਾਸਤੇ ਜੀ ਕੁਝ ਨੁਕਤੇ ਤੁਹਾਨੂੰ ਦੱਸਣਗੇ. ਪਰ ਮੈਂ ਗੱਲ ਮੁਕੰਮਲ ਕਰਦਿਆਂ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੀ, ਤੁਸੀਂ ਉਨ੍ਹਾਂ ਨੂੰ ਕਾਲ ਕਰ ਲਿਓ 905-678-1200 ਤੇ. ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿਚ ਹਵਾਈ ਜਹਾਜ਼ ਦਾ ਸਫ਼ਰ ਕਰਨ ਦੇ ਵਾਸਤੇ ਤੁਹਾਨੂੰ ਉਸ ਮੁਲਕ ਦੇ ਲਈ ਵੀਜ਼ਾ ਚਾਹੀਦਾ, ਉਹਦਾ ਵਿੱਚ ਪ੍ਰਬੰਧ ਕਰ ਦੇਣਗੇ. ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ, ਉਸ ਨੂੰ ਤੁਸੀਂ ਰਿਨਿਊ ਕਰਵਾਉਣਾ ਚਾਹੁੰਦੇ ਹੋ, ਐਕਸਪਾਇਰ ਹੋ ਗਿਆ ਜਾਂ ਹੋਣ ਵਾਲਾ, ਉਹਦੇ ਲਈ ਕਾਲ ਕਰ ਲਿਓ. PR ਕਾਰਡ ਦੀ ਅਰਜ਼ੀ ਦੇਣੀ ਹੈ, ਜਾਂ ਤੁਸੀਂ ਚਾਹੁੰਦੇ ਹੋ ਕਿ ਹਰ ਵਾਰ ਜਦੋਂ ਵੀ ਵਾਪਸ ਅਸੀਂ ਆਪਣੇ ਮੁਲਕ ਜਾਣਾ ਹੁੰਦਾ ਤੇ ਸਾਨੂੰ ਜੋ ਵੀਜ਼ਾ ਲੈਣਾ ਪੈਂਦਾ ਉਹ ਤੋਂ ਨਿਜਾਤ ਮਿਲ ਜਾਵੇ, ਤੇ ਫਿਰ ਉਹਦੇ ਲਈ OCI ਕਾਰਡ ਆ ਜਿਹੜਾ, ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ. ਦੇਰ ਹੋ ਗਈ ਤੁਹਾਨੂੰ ਕੈਨੇਡਾ ਦੇ ਵਿੱਚ ਰਹਿੰਦਿਆਂ, ਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਭਾਈ ਆਪਣੇ ਕੋਲ ਵੀ ਹੁਣ ਕੈਨੇਡੀਅਨ ਪਾਸਪੋਰਟ ਹੋਣਾ ਚਾਹੀਦਾ, ਸੋ ਕਿਉਂ ਨਹੀਂ ਫਿਰ ਤੁਸੀਂ ਜਿਹੜਾ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਪੇਪਰ ਵਰਕ ਦੇ ਵਾਸਤੇ ਵੀ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਨੂੰ ਕਾਲ ਕਰ ਲੈਂਦੇ. ਦੋ ਲੋਕੇਸ਼ਨ ਤੋਂ ਜੀ ਸੱਤੋ ਦਿਨ ਸੇਵਾਵਾਂ ਦਿੰਦੇ ਨੇ, 905-678-1200 ਤੇ ਕਰ ਲਿਓ ਕਾਲ. ਦਿੱਲੀ ਜਾਣਾ, ਅੰਮ੍ਰਿਤਸਰ ਜਾਣਾ, ਲਾਹੌਰ, ਕਰਾਚੀ, ਇਸਲਾਮਾਬਾਦ, ਕਿਤੇ ਵੀ ਜਾਣਾ, ਗਿਵ ਦੇਮ ਏ ਕਾਲ 905-678-1200, ਕਟਾਰੀਆ ਟੂਰਸ ਐਂਡ ਟਰੈਵਲ.
ਗੈਸ ਪ੍ਰਾਈਸਿਸ ਜਿਹੜੀਆਂ ਜੀ ਵੱਧ ਰਹੀਆਂ, ਔਰ ਬੁੱਧਵਾਰ ਤੱਕ ਹੋਰ ਵਾਧਾ ਹੋ ਜਾਣਾ, ਸੋ ਇੱਕ ਵਾਰੀ ਤੁਹਾਨੂੰ ਯਾਦ ਹੀ ਕਰਾਣਾ ਕਿ ਭਾਈ ਤੁਹਾਨੂੰ ਜਿੱਥੇ ਜਿੱਥੇ ਲੱਗਦਾ ਨਾ ਕਿ ਗੈਸ ਇਸ ਵੇਲੇ ਸਸਤੀ ਪੈ ਰਹੀ ਹੈ ਜਾਂ ਰੀਜ਼ਨੇਬਲ ਲੱਗਦੀ ਹੈ, ਤੇ ਰੀਜ਼ਨੇਬਲ ਹੀ ਹੈ ਜੀ, ਕਿਉਂਕਿ ਬੁੱਧਵਾਰ ਤੱਕ ਅਨਦਰ ਆਈ ਥਿੰਕ 6 ਸੈਂਟਸ ਹੈਗੇ ਨੇ ਜਾਂ 8 ਸੈਂਟ ਨੇ ਜੀ, ਮੈਂ ਹੁਣ ਐਗਜੈਕਟ ਨੰਬਰ ਨਹੀਂ ਹੈ ਯਾਦ, ਪਰ ਇੰਨਾ ਜ਼ਰੂਰ ਯਾਦ ਹੈ ਕਿ ਬੁੱਧਵਾਰ ਤੱਕ ਪ੍ਰਾਈਸ ਜਿਹੜੀ ਹੋਰ ਵੱਧ ਜਾਣੀ ਹੈ, ਟੈਂਪਰੇਚਰ ਵੀ ਵੱਧ ਰਹੇ ਨੇ, ਗੈਸ ਪ੍ਰਾਈਸਿਸ ਵੀ ਵੱਧ ਰਹੀਆਂ ਨੇ, ਤੇ ਟੈਂਪਰੇਚਰ ਤਾਂ ਖੈਰ ਥੱਲੇ ਆ ਜਾਣਾ ਜੀ, ਫਰਾਈਡੇ ਥਰਸਡੇ ਜ਼ੀਰੋ ਆ, ਤੇ ਪਰ ਗੈਸ ਪ੍ਰਾਈਸ ਜਿਹੜੀ ਆ ਇਹ ਹਾਲੇ ਤੱਕ ਵੱਧ ਰਹੀ ਹੈ, ਸੋ ਇਹਦਾ ਜ਼ਰੂਰ ਫਾਇਦਾ ਲੈ ਲਓ। ਕਾਲ ਕਰਨਾ ਹੋਵੇ ਸਟੂਡੀਓ ਤੇ 416-620-1778 ਨੰਬਰ ਹੈ ਜੀ।
ਕਿਸੇ ਪ੍ਰਕਾਰ ਦੀ ਤਾਜ਼ੀ ਤੇ ਖੋਏ ਦੀ ਮਿਠਾਈ ਖਰੀਦਣੀ ਹੋਵੇ, ਸੋਹਣੇ ਤੇ ਸਾਫ਼ ਸੁਥਰੇ ਮਾਹੌਲ ਵਿਚ ਬੈਠ ਕੇ ਖਾਣਾ ਖਾਣਾ ਹੋਵੇ ਜਾਂ ਫਿਰ ਟੇਕ ਆਊਟ ਕਰਨਾ ਹੋਵੇ, ਪਿਓਰ ਵੈਜੀਟੇਰੀਅਨ ਨੈਸ਼ਨਲ ਸਵੀਟਸ ਐਂਡ ਰੈਸਟੋਰੈਂਟ ਦਾ ਨਾਮ ਚੇਤੇ ਰੱਖੋ। ਬ੍ਰੈਂਪਟਨ ਵਿਚ ਬੀ ਡਿਊ ਸਾਈਡ ਡਰਾਈਵ ਤੇ ਸਥਿਤ ਇਸ ਰੈਸਟੋਰੈਂਟ ਵਿਚ ਬਰਥਡੇ ਤੇ ਸਾਲਗਿਰਾ ਵਰਗੀਆਂ ਪਾਰਟੀਆਂ ਕਰਨ ਦਾ ਪੂਰਾ ਪ੍ਰਬੰਧ ਹੈ। ਇਨ੍ਹਾਂ ਦੀਆਂ ਹਰ ਰੋਜ਼ ਦੇਸੀ ਘਿਓ ਚ ਕੱਢੀਆਂ ਜਲੇਬੀਆਂ ਤਾਂ ਦੂਰ ਦੂਰ ਤੱਕ ਮਸ਼ਹੂਰ ਨੇ। ਵਿਆਹ ਸ਼ਾਦੀ ਵਾਸਤੇ ਮਿਠਾਈਆਂ ਆਰਡਰ ਕਰਨ ਜਾਂ ਕੇਟਰਿੰਗ ਕਰਾਉਣ ਲਈ ਨੈਸ਼ਨਲ ਸਵੀਟਸ ਐਂਡ ਰੈਸਟੋਰੈਂਟ ਤੇ ਕਾਲ ਕਰੋ 905-7092-0059।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੀ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282। ਤੁਹਾਡੇ ਖੂਬਸੂਰਤ ਵਾਲਾਂ ਦੀ ਚਰਚਾ ਕੁਝ ਇਸ ਤਰ੍ਹਾਂ ਹੋਏਗੀ।
ਕੀ ਤੁਸੀਂ ਜੋੜਾਂ ਦੇ ਦਰਦ, ਗਠੀਆ, ਪੇਟ ਦੀ ਸਮੱਸਿਆ ਜਾਂ ਚਮੜੀ ਦੇ ਕਿਸੇ ਵੀ ਰੋਗ ਤੋਂ ਪਰੇਸ਼ਾਨ ਹੋ ਤਾਂ ਆਯੁਰਵੇਦਾ ਐਂਡ ਹਰਬਲਸ ਗੁਰੂ ਜੀ ਨੂੰ 437-438-3399 ਤੇ ਅੱਜ ਹੀ ਕਾਲ ਕਰੋ।
ਕਮਰ ਦੇ ਦਰਦ, ਐਗਜ਼ੀਮਾ, ਸ਼ੂਗਰ, ਲਿਵਰ ਜਾਂ ਦਿਲ ਦੇ ਰੋਗ ਦੇ ਇਲਾਜ ਅਤੇ ਮੁਫ਼ਤ ਸਲਾਹ ਲਈ ਗੁਰੂ ਜੀ ਦੇ ਨਾਲ ਸੰਪਰਕ ਕਰੋ।
ਪਿਛਲੀਆਂ 9 ਪੁਸ਼ਤਾਂ ਤੋਂ ਆਯੁਰਵੇਦਾ ਵਿਚ ਸੇਵਾ ਦਿੰਦੇ ਆ ਰਹੇ ਗੁਰੂ ਜੀ ਉਚੇਚੇ ਤੌਰ ਤੇ ਇੰਡੀਆ ਜਾ ਕੇ ਜੜੀ ਬੂਟੀਆਂ ਤੋਂ ਦਵਾਈਆਂ ਤਿਆਰ ਕਰਦੇ ਨੇ।
ਆਯੁਰਵੇਦਾ ਅਤੇ ਹਰਬਲ ਗੁਰੂ ਜੀ ਦਾ ਨੰਬਰ ਹੈ 437-438-3399
4378-3399।
ਇਹ ਤਲਖ ਹਕੀਕਤ ਹੈ ਪਰ ਸਭਨਾਂ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਅਤੇ ਏਜੈਕਸ ਵਿਚ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਬਾਅਦ ਹੁਣ ਕਿਊਈਡਬਲਿਊ ਐਂਡ ਵਾਕਰ ਲਾਈਨਸ ਦੇ ਨੇੜੇ 890 ਹੈਰਿੰਗਟਨ ਕੋਰਟ ਬਰਲਿੰਗਟਨ ਵਿਚ ਨਵਾਂ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਬਣ ਕੇ ਤਿਆਰ ਹੋ ਰਿਹਾ ਹੈ। ਇਸ ਦੇ ਬਣ ਨਾਲ ਓਕਵੈਲ, ਹੈਮਿਲਟਨ, ਸੋਨੀ ਕ੍ਰੀਕ, ਵਾਟਰਟਾਊਨ, ਡੰਡਾਸ, ਸੇਂਟ ਕੈਥਰੀਨ, ਨਯਾਗਰਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਪਰਿਵਾਰਾਂ ਨੂੰ ਦੂਰ ਚੱਲ ਕੇ ਬ੍ਰੈਂਪਟਨ ਆਉਣ ਦੀ ਬਜਾਏ ਹੁਣ ਬਰਲਿੰਗਟਨ ਵਿਚ ਹੀ ਸਾਰੀਆਂ ਸੇਵਾਵਾਂ ਮਿਲ ਜਾਇਆ ਕਰਨਗੀਆਂ। ਕਾਲ ਸਰਦਾਰ ਇੰਦਰਜੀਤ ਸਿੰਘ ਬਲ ਐਟ 416-666-7655 416-666-7655।
ਸੱਜਣ ਸੁਣਦੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਸੁਣਨ ਦੇ ਲਈ ਬੇਹੱਦ ਸ਼ੁਕਰੀਆ ਅਤੇ ਪ੍ਰੋਗਰਾਮ ਦੇ ਵਿਚ ਇਕ ਵਾਰ ਫਿਰ ਤੋਂ ਸਵਾਗਤ ਹੈ ਜੀ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਹਿਯੋਗ ਦਿੰਦੇ ਨੇ ਮਿਸਿਸਾਗਾ ਵਿਚ ਮਹਿਮਾਨ ਨਵਾਜ਼ੀ ਨੂੰ ਖਾਸ ਤਵੱਜੋ ਦੇ ਰਹੇ 6591 ਇਨੋਵੇਟਰ ਡਰਾਈਵ ਤੇ ਸਥਿਤ 1200 ਸੀਟਾਂ ਵਾਲੇ ਖੂਬਸੂਰਤ ਅਪੋਲੋ ਕਨਵੈਨਸ਼ਨ ਸੈਂਟਰ ਦੀ ਸਾਰੀ ਮੈਨੇਜਮੈਂਟ 905-670-8009 3075 ਰਿਜਵੇ ਡਰਾਈਵ ਮਿਸਿਸਾਗਾ ਚੋਂ ਸੁਪਰ ਚੋਇਸ ਕਾਰਪੇਟਸ ਤੋਂ ਪਾਏਦਾਰ ਕਾਰਪੇਟਸ, ਯੂਨੀਕ ਏਰੀਆ ਰਗਜ਼ ਤੇ ਹਾਰਡਵੁੱਡ ਦੀਆਂ ਉੱਤਮ ਸੇਵਾਵਾਂ ਦੇ ਰਹੇ ਕਈ ਦਹਾਕਿਆਂ ਤੋਂ ਵੱਧ ਦੇ ਤਜਰਬੇ ਵਾਲੇ ਹੈਰੀ ਸਿੰਘ ਤੇ ਜਿਮੀ ਸਿੰਘ 905-828-6878 10 ਹੈਜਡੇਲ ਰੋਡ ਬ੍ਰੈਂਪਟਨ ਤੋਂ ਪਲੰਬਿੰਗ, ਇਲੈਕਟ੍ਰੀਕਲ, ਹੀਟਿੰਗ ਅਤੇ ਰੈਨੋਵੇਸ਼ਨ ਦੀਆਂ ਲੋੜੀਂਦੀਆਂ ਸਾਰੀਆਂ ਵਸਤਾਂ ਹੋਲਸੇਲ ਦੀਆਂ ਕੀਮਤਾਂ ਤੇ ਵੇਚ ਰਹੇ AAR ਪਲੰਬਿੰਗ ਹੋਲਸੇਲ ਤੋਂ ਅਨਿਲ ਜੀ 365-230-9100 2575 ਸਟੀਲਜ਼ ਐਵੀਨਿਊ ਤੇ ਸਥਿਤ ਸਟੀਵਨ ਫਰਨੀਚਰ ਤੋਂ ਜੱਸ ਅਤੇ ਪੈਟੀ 905-790-0560। ਸਰਗਮ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੁੱਜਾ ਕਰਨ ਦੇ ਲਈ ਅਸੀਂ ਆਪਣੇ ਸਾਰੇ ਸਪਾਂਸਰਸ ਦਾ ਬੇਹੱਦ ਸ਼ੁਕਰੀਆ ਅਦਾ ਕਰਦੇ ਹਾਂ। ਸਰਗਮ ਪ੍ਰੋਗਰਾਮ ਦੇ ਨਾਲ ਸਾਂਝ ਪਾਉਣ ਦੇ ਲਈ ਨੰਬਰ ਹੈ 416-737-6600।
ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਜ਼, ਫ੍ਰੀ ਕਰਬਸਾਈਡ ਪਿਕ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ AFCGrocery.com।
ਜਿਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੀ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਅੱਜ ਫਾਈਨੈਂਸ਼ੀਅਲ ਐਡਵਾਈਜ਼ਰ ਕਮਲਜੀਤ ਚੌਹਾਨ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਕਿਉਂਕਿ ਟੈਕਸ ਭਰਨ ਦਾ ਸੀਜ਼ਨ ਜੀ ਆ ਚੁੱਕਾ ਹਰ ਸਾਲ ਹੀ ਆਉਂਦਾ ਤੇ ਪਰ ਇਹਦੇ ਵਿੱਚ ਜੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਯਾਦ ਦੁਹਰਾਉਣੀਆਂ ਪੈਂਦੀਆਂ ਨੇ ਐਕਸਪਰਟਸ ਦੇ ਵੱਲੋਂ ਤਾਂ ਜਾ ਕੇ ਜੀ ਸਾਨੂੰ ਚੇਤੇ ਰਹਿੰਦੇ ਨੇ ਪਿਛਲੇ ਸਾਲ ਵੀ ਦੱਸੀਆਂ ਹੋਣਗੀਆਂ ਪਰ ਅਸੀਂ ਭੁੱਲ ਜਾਂਦੇ ਹਾਂ ਤੇ ਅੱਜ ਵੀ ਜ਼ਰਾ ਧਿਆਨ ਦੇ ਨਾਲ ਇਸ ਗੱਲਬਾਤ ਨੂੰ ਸੁਣਿਓ ਚੌਹਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸੰਦੀਪ ਨੂੰ ਤੁਹਾਡੇ ਸੁਣਨ ਵਾਲੇ ਸਾਰੇ ਸ੍ਰੋਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਚੌਹਾਨ ਸਾਹਿਬ ਨੂੰ ਜੀ ਤੁਸੀਂ ਕਾਲ ਕਰਨਾ 416-456-8559 ਤੇ 416-456-8559 ਤੇ ਜਿਸ ਤਰ੍ਹਾਂ ਚੌਹਾਨ ਸਾਹਿਬ ਗੱਲ ਸਾਰਿਆਂ ਨੂੰ ਪਤਾ ਜੀ ਹੁਣ ਸਾਰਿਆਂ ਨੇ ਆਪਣੇ ਟੈਕਸ ਫਾਈਲ ਕਰਨੇ ਨੇ ਕਾਗਜ਼ ਕੂਗਜ਼ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਨੇ ਸਾਰੇ ਉਸ ਤੋਂ ਪਹਿਲਾਂ ਜੀ ਕੋਈ ਬੋਦਰ ਨਹੀਂ ਕਰਦਾ ਹਰ ਇੱਕ ਮੈਨੂੰ ਲੱਗਦਾ ਇਹ ਮਹਿਸੂਸ ਕਰਦਾ ਕਿ ਭਾਈ ਐਤਕੀ ਮੈਂ ਟੈਕਸ ਭਰ ਕੇ ਨਾਲ ਦੀ ਨਾਲ ਆਪਣੀਆਂ ਰਸੀਦਾਂ ਨਾਲ ਦੀ ਨਾਲ ਸਾਰੇ ਕਾਗਜ਼ ਇੱਕ ਫਾਈਲ ਅਲੱਗ ਲਗਾ ਲੈਣੀ ਉਹਦੇ ਵਿੱਚ ਰੱਖਣੇ ਸ਼ੁਰੂ ਕਰ ਦੇਣੇ ਆ ਪਰ ਉਹ ਮੇਰਾ ਖਿਆਲ ਜੀ ਜਿਹੜੀ ਬਾਤ ਹੈ ਨਾ ਜਾ ਕੇ ਫਿਰ ਮਾਰਚ ਦੇ ਵਿੱਚ ਹੀ ਦੁਬਾਰਾ ਉਹ ਚੇਤੇ ਆਉਂਦੀ ਹੈ ਸੋ ਪਹਿਲਾਂ ਸਾਨੂੰ ਆਪਾਂ ਜੇ ਗੱਲ ਮੋਟੀ ਜੀ ਕਰੀਏ ਕਿ ਵੀ ਜਿਹੜੇ ਆਪਾਂ ਇਹ ਟੈਕਸ ਦੀ ਜਦੋਂ ਗੱਲ ਕਰਦੇ ਹਾਂ ਕਿ ਆਪਾਂ ਨੂੰ ਜਿਹੜੇ ਟੈਕਸ ਹੈ ਜਿਹੜਾ ਉਹ ਕਿਉਂ ਭਰਨੇ ਪੈਂਦੇ ਜੀ ਕਿਉਂ ਫਾਈਲ ਕਰਨੇ ਪੈਂਦੇ ਆ
ਦੇਖੋ ਬਿਲਕੁਲ ਡਾਕਟਰ ਸਾਹਿਬ ਟੈਕਸ ਇਸ ਤਰ੍ਹਾਂ ਹੈਗਾ ਕਿ ਹੁਣ ਆਪਣੇ ਬੈਕ ਹੋਮ ਦਾ ਚਲੋ ਇੰਨਾ ਇਨਕਮ ਦਾ ਨਹੀਂ ਸੀਗਾ ਜਾਂ ਕੁਛ ਨਹੀਂ ਪਰ ਇੱਥੇ ਕੀ ਆਪਾਂ ਨੂੰ ਟੈਕਸ ਦੇ ਨਾਲ ਲਿੰਕ ਹੀ ਆਪਾਂ ਨੂੰ ਜਿਹੜੇ ਕੋਈ ਟੈਕਸ ਜਿਹੜੇ ਕ੍ਰੈਡਿਟ ਜਿਹਨੂੰ ਆਪਾਂ HST ਕਹਿ ਦਿੰਦੇ ਹਾਂ ਜਾਂ ਜਿਹੜੇ ਜਿਹੜਾ ਹੁਣ ਫੂਡ ਦੇ ਪੈਸੇ ਮਿਲਣੇ ਆ ਜੂਨ ਤੋਂ ਜੁਲਾਈ ਚ ਜਿਹੜੇ ਗਰੋਸਰੀ ਦੇ ਮਿਲਣੇ ਹੈਗੇ ਨੇ ਜਾਂ ਜਿਹੜੇ ਹੋਰ ਆਪਣਾ ਚਾਇਲਡ ਬੈਨੀਫਿਟਸ ਆ ਇਹ ਸਾਰੇ ਟੈਕਸ ਨਾਲ ਹੀ ਲਿੰਕ ਕਰਦੇ ਆ ਮਤਲਬ ਕਿ ਤੁਹਾਡੀ ਇਨਕਮ ਕੋਈ ਵੀ ਹੈਗੀ ਆ ਚਾਹੇ ਤੁਹਾਡੀ ਜ਼ੀਰੋ ਇਨਕਮ ਹੈ ਮੈਂ ਇਹ ਵੀ ਕਹਾਂ ਚਾਹੇ ਕਿਸੇ ਦੀ ਜ਼ੀਰੋ ਇਨਕਮ ਕਈ ਵਾਰੀ ਆਪਾਂ ਸੋਚ ਲੈਂਦੇ ਜੀ ਕਿ ਆਪਣੀ ਜ਼ੀਰੋ ਆਪਾਂ ਨੂੰ ਕੋਈ ਲੋਨ ਨਹੀਂ ਪਾਉਂਦੀ ਨਹੀਂ ਜਿੰਨੀ ਦੇਰ ਤੱਕ ਤੁਸੀਂ ਫਾਈਲ ਨਹੀਂ ਕਰਦੇ ਜੇ ਤੁਸੀਂ ਹਸਬੈਂਡ ਵਾਈਫ ਹੋ ਜੁਆਇੰਟ ਹੋ ਮੈਰਿਡ ਹੋ ਜਾਂ ਕਾਮਨ ਲਾਅ ਦੇ ਅੰਦਰ ਹੈਗੇ ਹੋ ਜਿੰਨੀ ਦੇਰ ਤੱਕ ਤੁਸੀਂ ਦੋਨੇ ਜਾਣੇ ਫਾਈਲ ਨਹੀਂ ਕਰਦੇ ਕਈ ਵਾਰ ਕੀ ਹੁੰਦਾ ਕਿ ਆਮ ਤੌਰ ਤੇ ਸਾਨੂੰ ਆਉਂਦਾ ਜੀ ਅਸੀਂ ਮੈਂ ਇਕੱਲਾ ਫਾਈਲ ਕਰ ਦੇਣਾ ਤਾਂ ਮੇਰੇ ਜਿਹੜੇ ਚਾਇਲਡ ਬੈਨੀਫਿਟ ਜਾਂ ਦੂਸਰੇ ਜਿਹੜੇ HST ਕ੍ਰੈਡਿਟਸ ਹੈ ਜਾਂ ਪ੍ਰੋਵਿੰਸ਼ੀਅਲ ਕ੍ਰੈਡਿਟਸ ਹੈ ਇਹ ਮੈਨੂੰ ਮਿਲ ਜਾਣਗੇ ਨਹੀਂ ਇਹ ਦੋਨਾਂ ਨੂੰ ਹੀ ਫਾਈਲ ਕਰਨਾ ਪਿਆ ਚਾਹੇ ਹਸਬੈਂਡ ਦੀ ਇਨਕਮ ਜ਼ੀਰੋ ਹੈ ਚਾਹੇ ਉਹਨਾਂ ਦੀ ਇਨਕਮ ਜ਼ਿਆਦਾ ਘੱਟ ਹੈ ਮਤਲਬ ਕਿ ਇਹ ਭਰਨਾ ਹੀ ਜ਼ਰੂਰੀ ਹੈ ਇਹ ਚੀਜ਼ਾਂ ਨੂੰ ਲੈਣ ਵਾਸਤੇ ਜੇ ਆਪਾਂ ਨਹੀਂ ਭਰਦੇ ਤਾਂ ਉਹ ਆਪਾਂ ਨੂੰ ਚੀਜ਼ਾਂ ਨਹੀਂ ਮਿਲਦੀਆਂ ਉਹ ਆਪਾਂ ਨੂੰ ਐਲੀਜੀਬਲ ਆਪਾਂ ਨਹੀਂ ਹੁੰਦੇ ਤਾਂ ਇੱਥੇ ਤਾਂ ਆਪਾਂ ਨੂੰ ਖਾਸ ਕਰ ਕੈਨੇਡਾ ਜਾਂ ਨਾਰਥ ਅਮਰੀਕਨ ਕੰਟਰੀ ਜਾਂ ਅਫਰੀਕਾ ਜਿੱਦਾਂ ਰੂਲ ਜਾਂ ਤੁਹਾਡੀ ਕੋਈ ਵੀ ਇਨਕਮ ਹੈ ਕਿ ਜਿਹੜਾ ਆਪਾਂ ਹਿਸਾਬ ਕਿਤਾਬ ਲੇਖਾ ਜੋਖਾ ਸਾਰੇ ਸਾਲ ਦਾ ਸਪੋਜ਼ ਕਰੋ ਸਾਡੇ ਕਿਸੇ ਇੰਪਲਾਈ ਨੇ ਟੈਕਸ ਕੱਟ ਲਿਆ ਆਪਾਂ ਕਹਿ ਦਿੰਦੇ ਹਾਂ ਜੀ ਕਈ ਵਾਰੀ ਮੇਰਾ ਚੈੱਕ ਤਾਂ ਇੰਨਾ ਜੀ ਗਰੋਸ ਇੰਨੀ ਪਰ ਕੱਟ ਕਟਾ ਕੇ ਮੈਨੂੰ ਇੰਨੇ ਕੀ ਮਿਲੇ ਵਾਪਸ ਇਹ ਤਾਂ ਸਰਕਾਰ ਦੀ ਬੜੀ ਮਾੜੀ ਗੱਲ ਹੈ ਪਰ ਹੁਣ ਉਹਦਾ ਹਿਸਾਬ ਕਿਤਾਬ ਕਰਨਾ ਤੇ ਇਸ ਕਰਕੇ ਉਹ ਭਰਨਾ ਜ਼ਰੂਰੀ ਹੈ ਜੇ ਤੁਹਾਡਾ ਜ਼ਿਆਦਾ ਕੱਟ ਹੋਇਆ ਤਾਂ ਤੁਹਾਨੂੰ ਵਾਪਸ ਮਿਲ ਜਾਏਗਾ ਤੇ ਜੇ ਤੁਹਾਡਾ ਘੱਟ ਘੱਟ ਹੋਇਆ ਟੈਕਸ ਹੈ ਤੁਹਾਨੂੰ ਦੇਣਾ ਪਏਗਾ
ਅੱਛਾ ਬਹੁਤੇ ਸਾਨੂੰ ਚੌਹਾਨ ਸਾਹਿਬ ਇਹ ਪਤਾ ਨਹੀਂ ਹੁੰਦਾ ਕਿਉਂਕਿ ਅਸੀਂ ਅਕਾਊਂਟੈਂਟ ਤੇ ਵਿਸ਼ਵਾਸ ਕਰਦੇ ਹਾਂ ਤੁਹਾਡੇ ਕੋਲ ਟੈਕਸ ਫਾਈਲ ਕਰਨ ਆਉਂਦੇ ਨੇ ਤੇ ਵੀਰ ਭੈਣ ਤੇ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਕਿ ਕੋਈ ਨਹੀਂ ਇਹਨਾਂ ਨੇ ਜੋ ਕੰਮ ਕਰ ਦੇਣਾ ਉਹ ਸਹੀ ਤਰੀਕੇ ਦੇ ਨਾਲ ਕਰ ਦੇਣਾ ਪਰ ਸਾਨੂੰ ਇੱਕ ਐਜੂਕੇਟ ਵੀ ਹੋਣ ਦੀ ਜ਼ਰੂਰਤ ਹੈ ਜੇ ਆਪਾਂ ਇਹ ਸਮਝੀਏ ਕਿ ਵੀ ਟੈਕਸ ਰੇਟ ਹੈ ਜੀ ਉਹ ਹੈ ਕਿ ਜੇ ਅਸੀਂ ਮੈਂ ਆਪਣਾ ਨਿੱਜੀ ਟੈਕਸ ਭਰਨਾ ਉਹਦੇ ਵਾਸਤੇ ਮੈਨੂੰ ਕਿੰਨਾ ਜਿਹੜਾ ਟੈਕਸ ਆਪਣਾ ਦੇਣਾ ਪਏਗਾ ਮੇਰੀ ਇਨਕਮ ਦੇ ਮੁਤਾਬਕ ਹੋਏਗਾ ਤਾਂ ਪਰ ਉਹ ਟੈਕਸ ਪਰਸਨਲ ਜਿਹੜਾ ਮੇਰਾ ਟੈਕਸ ਹੈ ਫਾਈਲ ਕਰਨਾ ਉਹ ਕਿੰਨਾ ਰੇਟ ਹੋਏਗਾ ਤਾਂ ਕਿ ਮੈਨੂੰ ਇੱਕ ਅੰਦਾਜ਼ਾ ਹੋ ਜਾਵੇ ਕਿ ਮੇਰੀ ਜੀ 50,000 ਦੀ ਇਨਕਮ ਹੈ ਤੇ ਮੈਨੂੰ ਇੰਨਾ ਦੇਣਾ ਪਏਗਾ ਤੇ ਜਿਵੇਂ ਉਸ ਤੋਂ ਵੱਧ ਕਿਤੇ 60-70 ਜਾਂ ਲੱਖ ਡਾਲਰ ਕਮਾਉਣਾ ਤਾਂ ਫਿਰ ਮੈਨੂੰ ਇੰਨਾ ਟੈਕਸ ਦੇਣਾ ਪਏਗਾ
ਹਾਂਜੀ ਬਿਲਕੁਲ ਦਰਅਸਲ ਟੈਕਸ ਦੇ ਨਾ ਰੇਟ ਅਲੱਗ ਅਲੱਗ ਹੈਗੇ ਹੁਣ ਆਪਾਂ ਅੰਟੇਰੀਓ ਚ ਰਹਿੰਦੇ ਹਾਂ ਅੰਟੇਰੀਓ ਦਾ ਉਹਦਾ ਪ੍ਰੈਫਰੈਂਸ ਕਰਦੇ ਹਾਂ ਕਿਸੇ ਵੀ ਟੈਕਸ ਵਿੱਚ ਜਿਹੜਾ ਆਪਾਂ ਭਰਦੇ ਹਾਂ ਚਾਹੇ ਅਗਰ ਆਪਾਂ ਅੰਟੇਰੀਓ ਹੈ ਤਾਂ ਅੰਟੇਰੀਓ ਲੱਗੇਗਾ BC ਦਾ ਨੇ BC ਦਾ ਲੱਗੇਗਾ ਨਾਲ ਇਹਦੇ ਚ ਆਪਣੇ ਦੋ ਟੈਕਸ ਇੱਕ ਫੈਡਰਲ ਟੈਕਸ ਹੁੰਦਾ ਇੱਕ ਅੰਟੇਰੀਓ ਟੈਕਸ ਹੁੰਦਾ ਮਤਲਬ ਇੱਕ ਤਾਂ ਫੈਡਰਲ ਆਮ ਤੌਰ ਤੇ ਪਹਿਲਾਂ ਅੱਜ ਤੋਂ ਮੈਂ ਜੇ ਗੱਲ ਕਰਾਂ 20-22 ਸਾਲ ਪਹਿਲਾਂ ਦੀ ਉਹਦੇ ਅਲੱਗ ਅਲੱਗ ਫਾਈਲ ਕੀਤੇ ਜਾਂਦੇ ਅਲੱਗ ਅਲੱਗ ਹੁੰਦੇ ਇੱਕੋ ਹੀ ਸੀਗੇ ਪਰ ਦੋ ਸੈਪਰੇਟ ਫਾਰਮ ਫਾਈਲ ਹੁੰਦੇ ਸੀ ਹੁਣ ਕੀ ਹੈਗਾ ਕਿ ਉਹਨਾਂ ਇਹ ਕੰਬਾਈਂਡ ਹੈਗੇ ਨੇ ਵਿੱਚ ਇਹ ਟੈਕਸ ਉਹ ਆਪਾਂ ਨੂੰ ਇਕੱਠਾ ਜਿਹਾ ਆਪਾਂ ਨੂੰ ਹੋ ਜਾਂਦਾ ਜਿਹੜਾ ਫੈਡਰਲ ਟੈਕਸ ਹੈਗਾ ਉਹਦੀ ਰਫ ਮਤਲਬ ਕਿ ਜਿਹੜਾ ਐਗਜੈਕਟ ਆਪਾਂ ਜੇ ਗੱਲ ਕਰ ਲਈਏ ਵੈਸੇ ਆਪਣੇ ਸਰੋਤਿਆਂ ਨੂੰ ਪਤਾ ਹੋਏਗਾ ਪਿਛਲੇ ਵਾਰੀ ਆਪਣੇ ਜਸਟੂਡੇ ਸਾਹਿਬ ਨੇ ਕਾਂਗਰਸ ਨੇ ਅਨਾਊਂਸ ਕੀਤਾ ਸੀ ਤੁਹਾਡਾ ਟੈਕਸ ਰੇਟ ਜਿਹੜਾ ਹੈਗਾ ਉਹ 1% ਥੱਲੇ ਹੋ ਜਾਏਗਾ ਫੈਡਰਲ ਟੈਕਸ ਪਹਿਲਾਂ 15% ਸੀਗਾ 15% ਵੀ ਜਿਹੜੀ ਤੁਹਾਡੀ ਅਮਾਊਂਟ ਦੀ ਅਮਾਊਂਟ ਪਹਿਲੀ ਅਮਾਊਂਟ ਹੈ $56,000 ਸੀਗੀ ਪਰ ਹੁਣ ਯਕੀਨ ਕੀ ਜਦੋਂ 57,000 ਪੈ ਗਈ ਹੈ 57,000 ਸਮ ਚੇਂਜ ਹੈ ਉਹਦੇ ਤੇ ਤੁਹਾਡਾ ਫੈਡਰਲ ਟੈਕਸ ਹੈਗਾ ਉਹ ਤੁਹਾਨੂੰ 15% ਪਹਿਲਾਂ ਹੁੰਦਾ ਸੀ ਹੁਣ ਉਹ ਘੱਟ ਕੇ 14 ਹੋ ਗਿਆ ਪਰ ਇਹ 14 ਹੋਇਆ ਹੈਗਾ 1st of July ਤੋਂ ਮਤਲਬ ਕਿ ਆਪਣੇ 6 ਮਹੀਨੇ ਆ ਇਹਦਾ ਮਤਲਬ ਕਿ ਆਪਾਂ ਨੂੰ 14.5% ਇਸ ਸਾਲ ਸਿਰਫ ਲੱਗੇਗਾ ਉਸ ਤੋਂ ਬਾਅਦ ਅਗਲੇ ਸਾਲਾਂ ਤੋਂ 14% ਲੱਗੇਗਾ ਅਗਰ ਤੁਹਾਡੀ 57,370 ਤੋਂ ਇਨਕਮ ਤੋਂ ਥੱਲੇ ਥੱਲੇ ਤੁਸੀਂ ਰਹਿ ਗਏ ਹੋ ਪਰ ਇਹਦੇ ਨਾਲ ਜਿਹੜਾ ਇੰਟੀਰੀਅਰ ਟੈਕਸ ਹੈ ਉਹ ਵਿਚ ਐਡ ਹੁੰਦਾ ਉਹ ਅਗਰ ਤੁਹਾਡੀ 53,000 ਡਾਲਰ ਤੋਂ ਥੱਲੇ ਥੱਲੇ ਤੁਹਾਡੀ ਇਨਕਮ ਹੈ ਇੰਟੀਰੀਅਰ ਟੈਕਸ 5.03 ਮਤਲਬ ਕਹਿਣ ਦਾ 14 ਤੇ ਪਲੱਸ 5 19.55 ਤੁਹਾਨੂੰ ਟੈਕਸ ਲੱਗਦਾ ਜੇ ਤੁਸੀਂ 53,000 ਤੋਂ ਹੈਗੇ ਹੋ ਪਰ ਇਹਦੇ ਵਿਚ ਹੁੰਦਾ ਕਿ ਤੁਹਾਡੀ ਪਰਸਨਲ ਜਿਹੜੀ ਅਸੰਪਸ਼ਨ ਹੈ ਜਿਹੜੀ ਪਰਸਨਲ ਲਿਮਿਟ ਹੈਗੀ ਆ
ਜਾਏ ਸਮਝ ਲੈ ਕੇ ਇੰਨੀ ਆਮਦਨ ਤੱਕ ਟੈਕਸ ਨਹੀਂ ਲੱਗਦਾ ਹੈ ਨਾ ਉਹ
ਉਹਨੂੰ ਆਪਾਂ ਕਹਿੰਦੇ ਬੇਸਿਕ ਪਰਸਨਲ ਅਮਾਊਂਟ ਜਿਹੜੀ ਹੈ ਨਾ ਉਹ ਇਸ ਸਾਲ ਇਨਕਰੀਜ਼ ਹੋਈ ਹਰ ਸਾਲ ਥੋੜੀ ਜਿਹੀ ਡਿਊ ਟੂ CPI ਇੰਡੈਕਸ ਸਾਡਾ ਜਿਹੜਾ ਕੰਜ਼ਿਊਮਰ ਪ੍ਰਾਈਜ਼ ਇੰਡੈਕਸ ਹੈ ਉਹਦੇ ਹਿਸਾਬ ਨਾਲ ਇਨਕਰੀਜ਼ ਹੁੰਦੀ ਹੈ ਬੇਸਿਕ ਪਰਸਨਲ ਅਮਾਊਂਟ ਜਿਹਨੂੰ ਅਸੀਂ ਛੋਟਾ BPA ਵੀ ਆਖ ਦਿੰਦੇ ਹਾਂ ਉਹ 16,129 ਡਾਲਰ ਜਿਹੜੀ ਪਹਿਲੀ ਇਨਕਮ ਹੋਏਗੀ ਉਹਦੇ ਤੇ ਤੁਹਾਨੂੰ ਫੈਡਰਲ ਟੈਕਸ ਨਹੀਂ ਲੱਗੇ ਉਹਦੇ ਟੈਕਸ ਤੁਹਾਨੂੰ ਨਹੀਂ ਲੱਗੇਗਾ ਉਸ ਤੋਂ ਬਾਅਦ ਜਿਹੜੀ ਇਨਕਮ ਤੁਹਾਡੀ ਹੋਏਗੀ ਉਹਦੇ ਉੱਤੇ ਤੁਹਾਨੂੰ ਜਿਹੜਾ ਹੈਗਾ 19% ਐਵਰੇਜ ਟੈਕਸ ਹੈ ਪਰ ਇਹ ਸਾਰਾ 19 ਨਹੀਂ ਲੱਗਦਾ ਇੱਕ ਰਫ ਆਈਡੀਆ ਪਰ ਜਦੋਂ ਤੁਹਾਡੇ ਕੋਲ ਡਿਡਕਸ਼ਨਾਂ ਨੇ ਟੈਕਸ ਕ੍ਰੈਡਿਟ ਹੈ ਟਿਊਸ਼ਨ ਫੀਸ ਕ੍ਰੈਡਿਟ ਇਹੋ ਜਿਹੀਆਂ ਚੀਜ਼ਾਂ ਐਡ ਹੁੰਦੀਆਂ ਫਿਰ ਤੁਹਾਡਾ ਐਵਰੇਜ ਜਿਹੜਾ ਟੈਕਸ ਹੈ ਉਹ ਰਿਡਿਊਸ ਹੋ ਜਾਂਦਾ ਉਦਾਂ ਤੁਹਾਡਾ 19.5% ਬਣਦਾ ਅਪ ਟੂ 53,000 ਤੱਕ ਉਸ ਤੋਂ ਬਾਅਦ ਬ੍ਰੈਕਟ ਚੇਂਜ ਹੋ ਜਾਂਦੀ ਹੈ 50 ਤੋਂ ਲੈ ਕੇ 100,000 ਡਿਫਰੈਂਟ ਵਾਲੀ ਬ੍ਰੈਕਟ ਹੋ ਜਾਂਦੀ ਹੈ ਜੀ
ਤੇ ਚੌਣ ਸਾਹਿਬ ਜਦੋਂ ਅਸੀਂ ਕਾਗਜ਼ ਇਕੱਠੇ ਕਰਨੇ ਹੁੰਦੇ ਆ ਤੁਸੀਂ ਬਤੌਰ ਜਦੋਂ ਟੈਕਸ ਫਾਈਲ ਲੋਕਾਂ ਦੇ ਕਰਦੇ ਹੋ ਤੁਹਾਡੇ ਆਪਣੇ ਕਲਾਇੰਟਸ ਤੇ ਉਹਨਾਂ ਨੂੰ ਤੁਸੀਂ ਦੱਸ ਦਿਓ ਕਿ ਆਹ ਚੀਜ਼ਾਂ ਲੈ ਕੇ ਉਹ T4 ਦਾ ਜੇ ਬਹੁਤਾਂ ਨੂੰ ਪਤਾ ਕਿਉਂਕਿ ਜਿਹੜੇ ਕੰਮ ਕਰਦੇ ਨੇ ਤੇ ਆਪਣੇ ਇੰਪਲੋਇਰ ਦੇ ਵੱਲੋਂ ਉਹਨੂੰ T4 ਸਲਿੱਪ ਆ ਜਿਹੜੀ ਦਿੱਤੀ ਜਾਂਦੀ ਜਿਹਦੇ ਚ ਇਹ ਦੱਸਿਆ ਹੁੰਦਾ ਕਿ ਪੂਰੇ ਸਾਲ ਦੇ ਵਿਚ ਉਹਨਾਂ ਨੂੰ ਕਿੰਨੀ ਇਨਕਮ ਹੋਈ ਹੈ ਕਿੰਨੀ ਜੀ ਤਨਖਾਹ ਜਿਹੜੀ ਉਹ ਮਿਲੀ ਹੈ ਹੋਰ ਕਿਹੜੀਆਂ ਕਿਹੜੀਆਂ ਜ਼ਰੂਰੀ ਸਲਿੱਪਸ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ
ਇਹਦੇ ਚ ਜਿਹੜੀਆਂ ਸਲਿਪਸ ਹੈਗੀਆਂ ਨੇ ਉਹ ਜਿੰਨੀਆਂ ਵੀ ਟੀ ਦੇ ਨਾਲ ਲਿੰਕ ਕਰਦੀਆਂ ਨੇ ਜੀ ਹੈਗਾ ਤਾਂ ਬਹੁਤ ਰੁਪਏ ਦੱਸ ਦੇਣਾ ਮੈਂ ਜਿਵੇਂ ਮੋਟੀ ਮੋਟੀਆਂ ਦੱਸ ਦੇਣਾ ਜਿਵੇਂ T4 ਤਾਂ ਆਪਣੀ ਸੈਲਰੀ ਵਾਲੀ ਇਨਕਮ ਦੀ ਹੋਗੀ ਠੀਕ ਹੈ ਉਹ ਤੋਂ ਬਾਅਦ T4A ਹੁੰਦੀ ਹੈ ਉਹ ਜੇ ਤੁਸੀਂ ਸੈਲਫ ਇੰਪਲਾਈ ਹੋ ਜਾਂ ਕੰਟਰੈਕਟ ਬੇਸ ਤੇ ਹੋ ਜਾਂ ਕਮਿਸ਼ਨ ਬੇਸ ਤੇ ਕੰਮ ਕਰਦੇ ਹੋ ਏਦਾਂ ਹੀ ਉਹ T4A ਹੁੰਦੀ ਹੈਗੀ ਆ ਤਾਂ ਉਸੇ ਹਿਸਾਬ ਦੇ ਨਾਲ ਅਗਰ T4A ਤੋਂ ਨਾਲ ਪੈਰਲਲ ਚ ਕਿਸੇ ਨੇ ਅਗਰ RSP ਚੋਂ ਪੈਸੇ ਵਿਦਡਰਾ ਕਰਾਏ ਨੇ ਉਹਦੇ ਕੋਲ T4 RSP ਹੋਣੀ ਹੈ ਜੇ ਆਪਣੇ ਸੀਨੀਅਰ ਨੂੰ ਪੈਨਸ਼ਨ ਆਉਂਦੀ ਹੈ ਉਹਨਾਂ ਦੀ ਉਹਨਾਂ ਦਾ ਵੀ ਨਾਂ T4 ਅੱਗੇ ਪੀ ਲੱਗਿਆ ਹੁੰਦਾ ਪੈਨਸ਼ਨ ਹੋ ਗਿਆ ਓਲਡ ਏਜ ਹੋ ਗਈ ਸਲਿਪ ਹੋ ਗਈ ਏਦਾਂ ਕਿ ਤੁਸੀਂ ਇੰਟਰਸਟ ਅਗਰ ਆਪਾਂ ਨੂੰ ਬੈਂਕ ਤੋਂ ਕੋਈ ਇੰਟਰਸਟ ਮਿਲਿਆ ਕੋਈ ਇਨਕਮ ਆਪਾਂ ਨੂੰ ਅਰਨ ਹੋਈ ਹੈ ਜਿਹੜੀ ਸਪੈਸੀਫਿਕ ਇਨਕਮ ਆਪਾਂ ਨੂੰ ਅਰਨ ਹੋਈ ਹੈ ਉਹਦੇ T5 ਹੋ ਜਾਂਦੀ ਹੈ ਜਾਂ ਤੁਸੀਂ ਡਿਵੀਡੈਂਡ ਲੈਂਦੇ ਹੋ T5 ਮਤਲਬ ਕਿ ਕੋਈ ਵੀ ਤੁਸੀਂ ਇਨਕਮ ਤੁਹਾਨੂੰ ਜਨਰੇਟ ਹੋਈ ਹੈ ਜਾਂ ਵਿਦਡਰਾ ਹੋਈ ਹੈ ਜਿਹਦੇ ਨਾਲ ਤੁਹਾਡਾ ਟੀ ਲੱਗਿਆ ਹੈਗਾ ਉਹ ਹੈਗਾ ਟੈਕਸੇਬਲ ਇਨਕਮ ਟੀ ਦੇ ਵਿੱਚ ਤੁਹਾਡੇ ਟੈਕਸ ਵਿੱਚ ਉਹਦੀ ਅਕਾਊਂਟ ਹੋਏਗੀ ਜੀ
ਤੇ ਇਹਦੇ ਵਾਸਤੇ ਜੀ ਸਾਡੇ ਸਰੋਤੇ ਨੇ ਜਿਹੜੇ ਉਹ ਕਮਲਜੀਤ ਚੌਹਾਨ ਸਾਹਿਬ ਨੂੰ ਕਾਲ ਕਰ ਲੈਣ ਨਾਲੇ ਤਾਂ ਤੁਸੀਂ ਆਪਣਾ ਇਹਨਾਂ ਦੇ ਕੋਲੋਂ ਟੈਕਸ ਫਾਈਲ ਕਰਵਾ ਲਿਓ ਤੇ ਨਾਲੇ ਜੀ ਪੁੱਛ ਲਓ ਕਿ ਕਿਹੜੇ ਕਿਹੜੇ ਭਾਈ ਮੈਂ ਕਾਗਜ਼ ਲੈ ਕੇ ਆਇਆ ਕਿਉਂਕਿ ਹਰ ਇੱਕ ਇੰਡੀਵਿਜੁਅਲ ਦੇ ਵੱਖਰੇ ਵੱਖਰੇ ਆ ਕੋਈ ਸੈਲਫ ਇੰਪਲਾਇਡ ਆ ਕੋਈ ਸੈਲਰੀਡ ਆ ਜਾਂ ਕੋਈ ਬਿਜ਼ਨਸ ਕਰਦਾ 416-456-8559 ਟੈਲੀਫੋਨ ਨੰਬਰ ਹੈ ਤੇ ਜਦੋਂ ਚੌਂਦ ਸਾਹਿਬ ਕਈ ਵਾਰੀ ਨਾ ਟੈਕਸ ਦਾ ਵਾਪਸ ਆਉਂਦਾ ਫਿਰ ਆਪਾਂ ਕਹਿੰਦੇ ਟੈਕਸ ਰਿਫੰਡ ਆ ਗਿਆ ਇੱਕ ਟੈਕਸ ਰਿਟਰਨ ਹੈ ਉਹ ਮੇਰੇ ਖਿਆਲ ਨੂੰ ਟੈਕਸ ਰਿਟਰਨ ਟੈਕਸ ਰਿਫੰਡ ਨੂੰ ਕਈ ਵਾਰ ਨਾ ਕਨਫਿਊਜ਼ ਹੋ ਜਾਂਦੇ ਨੇ ਲੋਕ ਇਹਦੇ ਵਿੱਚ ਦੋਨਾਂ ਚ ਦੱਸ ਦਿਓ ਕਿ ਕੀ ਫਰਕ ਹੈ ਜੀ
ਟੈਕਸ ਰਿਟਰਨ ਤਾਂ ਹੋ ਗਈ ਕਿ ਹੁਣ ਜਿਵੇਂ ਆਪਾਂ ਨੂੰ ਜਿਹੜੀਆਂ ਡੇਟਸ ਜਿਵੇਂ ਹੁੰਦੀਆਂ ਨੇ ਅਲੱਗ ਅਲੱਗ ਡੇਟਸ ਜਿਵੇਂ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਪਰਸਨਲ ਟੈਕਸ ਫਾਈਲਿੰਗ ਦੀ ਡੇਟ ਹੈ ਜਾਂ ਟੈਕਸ ਰਿਟਰਨ ਕਹਿ ਲਈਏ ਕਿਉਂਕਿ ਆਪਾਂ ਟੈਕਸ ਰਿਟਰਨ ਕਿਉਂਕਿ ਆਪਾਂ ਟੈਕਸ ਫਾਈਲ ਕਰਨਾ ਮੀਨਸ ਪੇਪਰ ਆਪਾਂ ਹਿਸਾਬ ਕਿਤਾਬ ਕਰਕੇ CR ਨੂੰ ਭੇਜਣੇ ਉਹਨੂੰ ਆਪਾਂ ਟੈਕਸ ਰਿਟਰਨ ਕਹਿ ਦਿੰਦੇ ਹਾਂ ਹੁਣ ਪਰਸਨਲ ਜਿਹੜੀ ਟੈਕਸ ਫਾਈਲਿੰਗ ਦੀ ਡੇਟ ਹੈ ਜਾਂ ਟੈਕਸ ਰਿਟਰਨ ਫਾਈਲ ਕਰਨ ਦੀ ਡੇਟ ਹੈਗੀ ਆ ਉਹ 30 April ਹੈਗੀ ਆ ਤਾਂ ਇੱਦਾਂ ਹੀ ਅਗਰ ਕਿਸੇ ਨੇ ਟਰੱਸਟ ਦਾ ਜਾਂ ਸਟੇਟ ਦਾ ਟੈਕਸ ਫਾਈਲ ਕਰਨਾ ਉਹਦੀ 31 March ਹੈਗੀ ਆ ਇੱਦਾਂ ਹੀ ਸੈਲਫ ਇੰਪਲਾਈ ਇਹ ਤਾਂ ਹੋਗੀ ਰਿਟਰਨ ਫਾਈਲਿੰਗ ਦੀ ਹੋਗੀ ਅਗਰ ਤੁਸੀਂ ਸੈਲਫ ਇੰਪਲਾਈ ਹੋ ਤਾਂ ਤੁਹਾਡਾ ਆਪਣਾ 15 June ਤੋਂ ਪਹਿਲਾਂ ਤੁਸੀਂ ਫਾਈਲ ਕਰਨਾ ਹੁੰਦਾ ਟੈਕਸ ਰਿਟਰਨ ਦੀ ਫਾਈਲ ਜਿਹੜਾ ਟੈਕਸ ਰਿਫੰਡ ਹੈਗਾ ਉਹ ਹੈਗਾ ਕਿ ਜੇ ਆਪਾਂ ਇਹਨੂੰ ਫਾਈਲ ਕਰਕੇ ਭੇਜ ਦਿੰਦੇ ਹਾਂ ਤੇ ਅਸੀਂ ਹਿਸਾਬ ਕਿਤਾਬ ਕਰਦੇ ਹਾਂ ਉਹਦੇ ਹਿਸਾਬ ਨਾਲ ਦੇਖ ਕੇ ਮੇਰਾ ਇੰਨਾ ਖਰਚੇ ਖੁਰਚੇ ਕੱਢ ਕੇ ਜਾਂ ਜਿਹੜੀ ਕੋਈ ਡੋਨੇਸ਼ਨ ਹੈ ਚੈਰੀਟੇਬਲ ਜਾਂ ਹੋਰ ਜਿਹੜੀਆਂ ਚੀਜ਼ਾਂ ਪਾ ਕੇ ਡਿਡਕਸ਼ਨ ਕਰਨ ਤੋਂ ਬਾਅਦ ਜੀ ਮੈਂ ਇੰਨਾ ਪੈਸਾ ਤੁਹਾਨੂੰ ਪੇ ਕੀਤਾ ਸੀ ਸਰਕਾਰ ਨੂੰ ਟੈਕਸ ਦਾ ਪਰ ਹੁਣ ਮੇਰੇ ਹਿਸਾਬ ਨਾਲ ਜਿਹੜਾ ਉਹ ਤੁਹਾਡਾ ਘੱਟ ਬਣਿਆ ਤੇ ਇਹ ਮੈਨੂੰ ਰਿਫੰਡ ਕਰ ਦਿੱਤਾ ਦੈਟਸ ਕਾਲ ਇਟ ਟੈਕਸ ਰਿਫੰਡ ਵੀ ਜਿਹੜਾ ਪੈਸਾ ਆਪਾਂ ਨੂੰ ਉਹਨਾਂ ਵੱਲੋਂ ਆਪਣੇ ਟੈਕਸ ਫਾਈਲ ਕਰਨ ਤੋਂ ਬਾਅਦ ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਜਿਹੜਾ ਪੈਸਾ ਰਿਫੰਡ ਹੋਣਾ ਜਾਂ ਫਿਰ ਵਾਪਸ ਮਿਲਣਾ ਹੈਗਾ ਉਹਨੂੰ ਆਪਾਂ ਟੈਕਸ ਰਿਫੰਡ ਕਹਿ ਦਿੰਦੇ ਹਾਂ
ਜੀ ਤੇ ਜਿਹੜਾ ਟੈਕਸ ਡਿਡਕਸ਼ਨ ਹੁੰਦੀ ਹੈ ਫਿਰ ਉਹਦੇ ਵਾਸਤੇ ਕਿਹੜੇ ਕਿਸ ਤਰ੍ਹਾਂ ਦੇ ਸਲਿਪਸ ਚਾਹੀਦੀਆਂ ਜੀ
ਹਾਂਜੀ ਟੈਕਸ ਡਿਡਕਸ਼ਨ ਇਹ ਨਾ ਆਮ ਤੌਰ ਤੇ ਸਾਡੇ ਕੋਲ ਸੋਚੀ ਜਦੋਂ ਆ ਜਾਂਦੇ ਆ ਤਾਂ ਕਹਿੰਦੇ ਜੀ ਸਾਨੂੰ ਪਤਾ ਨੀ ਯਾਦ ਨੀ ਟੈਕਸ ਡਿਡਕਸ਼ਨ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਕਿਉਂਕਿ ਅਗਰ ਤਾਂ ਤੁਸੀਂ ਸੈਲਫ ਇੰਪਲਾਈ ਹੋ ਫਿਰ ਤਾਂ ਤੁਹਾਨੂੰ ਤੁਸੀਂ ਕਾਫੀ ਟੈਕਸ ਡਿਡਕਸ਼ਨ ਲੈ ਸਕਦੇ ਹੋ ਸੈਲਫ ਇੰਪਲਾਈ ਦੇ ਵਿੱਚ ਤਾਂ ਮੀਨਸ ਕਾਫੀ ਜ਼ਿਆਦਾ ਐਕਸਪੈਂਸ ਤੁਹਾਡੇ ਮੀਨਸ ਉਸ ਇਨਕਮ ਨੂੰ ਆਪਾਂ ਅਗਲੇ ਵਾਰ ਕਿਸੇ ਟੋਪਿਕ ਵਿੱਚ ਉਹਨਾਂ ਨੂੰ ਦੱਸ ਦਿਆਂਗੇ ਪਰ ਜਿਹੜੀਆਂ ਟੈਕਸ ਦੀਆਂ ਸਲਿਪਸ ਹੈਗੀਆਂ ਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੇ ਕਿਸੇ ਨੇ ਚੈਰਿਟੀ ਦਿੱਤੀ ਹੈਗੀ ਹੈ ਜਾਂ ਮੈਡੀਕਲ ਐਕਸਪੈਂਸ ਹੈਗੇ ਚਾਈਲਡ ਕੇਅਰ ਐਕਸਪੈਂਸ ਹੈਗੇ ਡਿਸੇਬਿਲਟੀ ਚਾਈਲਡ ਟੈਕਸ ਡਿਸੇਬਿਲਟੀ ਕ੍ਰੈਡਿਟ ਹੈਗਾ ਠੀਕ ਹੈ ਤੇ ਇੱਦਾਂ ਡਿਸੇਬਿਲਟੀ ਜਾਂ ਟਿਊਸ਼ਨ ਫੀਸ ਉਹਨੇ ਪੇ ਕੀਤੀ ਹੈ ਜਾਂ ਟਿਊਸ਼ਨ ਫੀਸ ਟੈਕਸ ਕ੍ਰੈਡਿਟ ਹੈ ਜਾਂ ਸਟੂਡੈਂਟਸ ਲੋਨ ਆਪਾਂ ਇੰਟਰਸਟ ਪੇ ਕਰ ਰਹੇ ਹਾਂ ਇਹ ਚੀਜ਼ਾਂ ਸਾਰੀਆਂ ਤੁਹਾਡੇ ਇਨਕਮ ਘਟਾਉਣ ਦੇ ਕੰਮ ਆਉਂਦੀਆਂ ਨੇ ਔਰ ਇਹਦੇ ਨਾਲ ਤੁਹਾਨੂੰ ਟੈਕਸ ਵਾਪਸ ਮਿਲ ਜਾਣਾ ਜਿਵੇਂ ਮੂਵਿੰਗ ਐਕਸਪੈਂਸ ਆਪਾਂ ਮੂਵਿੰਗ ਕਰਦੇ ਹਾਂ ਆਪਾਂ ਇੱਥੋਂ ਕਿਤੇ ਮੂਵ ਕਰਕੇ ਆਪਣੀ ਜੋਬ ਕਿਤੇ ਹੋਰ ਅੱਗੇ ਚਲੀ ਗਈ ਜਾਂ ਆਪਾਂ ਤੋਂ 100 ਕਿਲੋਮੀਟਰ ਮੂਵ ਕਰਦੇ ਹਾਂ ਮੀਨਸ ਇਹ ਚੀਜ਼ਾਂ ਸਾਰੀਆਂ ਡਿਡਕਸ਼ਨਾਂ ਜਿਹੜੀਆਂ ਹੈਗੀਆਂ ਉਹ ਉਹਦੇ ਵਿੱਚ ਯੂਜ਼ ਹੁੰਦੀਆਂ ਜਿਹਨਾਂ ਤੁਹਾਡੀ ਇਨਕਮ ਘੱਟ ਜਾਂਦੀ ਹੈ ਤੇ ਤੁਹਾਨੂੰ ਟੈਕਸ ਰਿਫੰਡ ਆ ਜਾਂਦਾ ਜ਼ਿਆਦਾ ਜੀ
ਜੀ ਸੋ ਜੀ ਵੱਧ ਤੋਂ ਵੱਧ ਰਿਫੰਡ ਲੈਣ ਦੇ ਵਾਸਤੇ ਕਮਲਜੀਤ ਚੌਹਾਨ ਸਾਹਿਬ ਨੂੰ ਤੁਸੀਂ ਕਾਲ ਕਰ ਲਓ ਔਰ ਤੁਹਾਨੂੰ ਜੀ ਦੱਸ ਦੇਣਗੇ ਜਿਸ ਤਰ੍ਹਾਂ ਦੱਸਿਆ ਕਿ ਹੁਣ ਜੀ ਮਾਰਚ ਮਹੀਨਾ ਤਾਂ ਆਲਰੇਡੀ ਚੱਲ ਰਿਹਾ ਬੇਸ਼ੱਕ ਅਪ੍ਰੈਲ ਦੀ ਆਖਰੀ ਤਰੀਕ ਹੈ ਪਰ ਜਿਵੇਂ ਆਰ ਐਸ ਪੀ ਦੀ ਗੱਲ ਕਰਦੇ ਕਰਦੇ ਜੀ ਉਹ ਸਮਾਂ ਨਿਕਲ ਜਾਂਦਾ ਇਸੇ ਤਰ੍ਹਾਂ ਜੀ ਇਹ ਸਮਾਂ ਕੱਢਣਾ ਕਿਉਂਕਿ ਜੇਕਰ ਤੁਸੀਂ ਟੈਕਸ ਉਹ ਕਰਦੇ ਹੋ ਨਾ ਜਦ ਕਿ ਤੁਹਾਨੂੰ ਟੈਕਸ ਦੇਣਾ ਪੈਂਦਾ ਕੋਈ ਹੋਰ ਤਾਂ ਪੈਨਲਟੀ ਬਹੁਤ ਲੱਗਦੀ ਹੈ ਫਿਰ ਇਸ ਕਰਕੇ ਭਾਈ ਸਮੇਂ ਸਿਰ ਟੈਕਸ ਭਰਿਓ ਕਮਲਜੀਤ ਚੌਹਾਨ ਸਾਹਿਬ ਨੂੰ ਤੁਸੀਂ ਮਿਲ ਸਕਦੇ ਹੋ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਨਾਲ ਦਾ ਜਿਹੜਾ ਪਲਾਜ਼ਾ ਉਹਦੇ ਵਿੱਚ ਇਹਨਾਂ ਦਾ ਆਫਿਸ ਹੈ ਡੇਅਰੀ ਨੂੰ ਫੇਸ ਕਰਦਾ ਹੋਇਆ ਤੁਸੀਂ ਕਾਲ ਕਰ ਲਿਓ 416-456-8559 ਤੇ 416-456-8559 ਤੇ ਜੀ ਕਾਲ ਕਰਕੇ ਪਰਸਨਲ ਟੈਕਸ ਹੈ ਤੁਹਾਡਾ ਬਿਜ਼ਨਸ ਦਾ ਟੈਕਸ ਹੈ ਕਾਰਪੋਰੇਸ਼ਨ ਹੈ ਤੇ ਜੀ ਤੁਹਾਡੀ ਪੂਰੀ ਹੈਲਪ ਕੀਤੀ ਜਾਏਗੀ ਹਰ ਤਰ੍ਹਾਂ ਦੀ ਤੁਹਾਨੂੰ ਗੱਲਬਾਤ ਸਮਝਾਈ ਵੀ ਜਾਏਗੀ ਚੌਹਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਨਾਬ
ਥੈਂਕ ਯੂ ਡਾਕਟਰ ਸਾਹਿਬ ਇੱਕ ਜਾਂਦੇ ਜਾਂਦੇ ਮੈਂ ਛੋਟਾ ਜਿਹਾ ਟਾਈਮ ਤੁਹਾਡਾ ਲੈ ਲਿਆ ਜਾਵੇ ਇੱਕ ਚੀਜ਼ ਮੈਂ ਦੱਸ ਦਿੰਦਾ ਹੈਗਾ ਸਵਾਲ ਹੈਗਾ ਥੋੜਾ ਜਿਹਾ ਚੀਜ਼ ਉਸ ਤਰ੍ਹਾਂ ਜੀ ਅਗਰ ਆਪਣੇ ਕਿਸੇ ਫੈਮਿਲੀ ਚ ਕਿਸੇ ਦਾ ਪਾਸਟ ਹੈ ਪੁਰਾਣੀ ਪਿਛਲੇ ਸਾਲ ਲਾਈਕ ਜਿਵੇਂ ਕੋਈ ਸੀਨੀਅਰ ਹੁੰਦੇ ਆ ਜਾਂ ਕਿਸੇ ਦੀ ਵੀ ਡੈਥ ਹੋ ਜਾਂਦੀ ਹੈਗੀ ਆ ਉਹਦਾ ਇੰਪੋਰਟੈਂਟ ਹੈ ਕਿ ਅਗਰ ਤਾਂ ਉਹ 1 ਜਨਵਰੀ ਤੋਂ ਲੈ ਕੇ 31 ਅਕਤੂਬਰ ਦੇ ਵਿੱਚ ਵਿੱਚ ਹੈਪਨ ਹੋਇਆ ਕਿਸੇ ਵੀ ਆਪਣੇ ਕਿਸੇ ਜਾਣਸ਼ਾਂ ਦੇ ਤਾਂ ਉਹਨਾਂ ਨੂੰ ਹੈਵ ਟੂ 30 ਅਪ੍ਰੈਲ ਤੋਂ ਪਹਿਲਾਂ ਆਪਣਾ ਫਾਈਨਲ ਟੈਕਸ ਫਾਈਲ ਕਰਨਾ ਪੈਂਦਾ ਜੇ ਸਪੋਜ਼ ਕਰੋ ਉਹਨਾਂ ਦੀ 1 ਨਵੰਬਰ ਤੋਂ ਲੈ ਕੇ 31 ਦਸੰਬਰ ਦੇ ਵਿੱਚ ਹੋਈ ਹੈ ਫਿਰ ਉਹਨਾਂ ਕੋਲ 6 ਮਹੀਨੇ ਹੁੰਦੇ ਆ ਆਪਣਾ ਫਾਈਨਲ ਟੈਕਸ ਫਾਈਲ ਕਰਨ ਵਾਸਤੇ ਇਹ ਬਹੁਤ ਇੰਪੋਰਟੈਂਟ ਚੀਜ਼ ਨੇ ਜੀ
ਲਓ ਜੀ ਇਹ ਮੁਝੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਚੌਹਾਨ ਸਾਹਿਬ ਦਾ ਨੰਬਰ ਇੱਕ ਵਾਰੀ ਫਿਰ ਸੁਣ ਲਓ ਤਾਂ ਕਿ ਜੇ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕੋ 416-456-8559 ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਡਾਕਟਰ
ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ 1999 ਤੋਂ ਸ਼ੁਰੂ ਹੋ ਕੇ ਸਮੋਸਾ ਐਂਡ ਸਵੀਟ ਫੈਕਟਰੀ ਨੇ ਦੁਨੀਆ ਭਰ ਵਿਚ ਸ਼ੁੱਧ ਮਿਠਾਈ ਸਮੋਸੇ ਰਸ ਮਲਾਈ ਪਨੀਰ ਪਕੌੜੇ ਅਤੇ ਹੋਰ ਵੰਨਗੀਆਂ ਤਿਆਰ ਕਰਕੇ ਖੂਬ ਨਾਮ ਕਮਾਇਆ ਇਟੋਬੀਕੋ ਦੀ ਮੇਨ ਲੋਕੇਸ਼ਨ ਦੀ ਅਪਾਰ ਸਫਲਤਾ ਤੋਂ ਬਾਅਦ ਬ੍ਰੈਂਪਟਨ ਸਥਿਤ 2 ਲੋਕੇਸ਼ਨਸ ਤੋਂ ਵੀ ਉਹੀ ਤਾਜ਼ਗੀ ਭਰੀਆਂ ਆਈਟਮਸ ਲੈ ਸਕਦੇ ਹੋ ਵਿਆਹ ਸ਼ਾਦੀ ਲਈ ਭਾਜੀ ਆਰਡਰ ਕਰਨ ਅਤੇ ਕੇਟਰਿੰਗ ਲਈ ਹੈਡ ਆਫਿਸ ਤੇ ਕਾਲ ਕਰੋ 416-213-1165 ਬ੍ਰੈਮਲੀ ਐਂਡ ਸੈਂਡਲਵੁੱਡ ਨੇਲ ਦੀ ਸਮੋਸਾ ਐਂਡ ਸਵੀਟ ਫੈਕਟਰੀ ਦਾ ਨੰਬਰ ਹੈ 905-494-1400 ਅਤੇ ਏਅਰਪੋਰਟ ਐਂਡ ਕੰਟਰੀ ਸਾਈਡ ਵਾਲੀ ਲੋਕੇਸ਼ਨ ਤੇ ਕਾਲ ਕਰੋ 905-458-4411 ਸਮੋਸਾ ਐਂਡ ਸਵੀਟ ਫੈਕਟਰੀ
ਜੀ ਸ਼ਾਲਾ ਰੱਬ ਰਾਖਾ ਹੋਵੇ ਤੁਹਾਡਾ ਪਰ ਆਪਣੀ ਗੱਡੀ ਦੀ ਹਾਲਤ ਵਧੀਆ ਰੱਖਣ ਦੇ ਲਈ ਬੈਸਟ ਸਰਵਿਸ ਰਿਪੇਅਰ ਆਇਲ ਚੇਂਜ ਜਾਂ ਕਿਸੇ ਤਰ੍ਹਾਂ ਦੇ ਮਕੈਨੀਕਲ ਕੰਮ ਦੇ ਲਈ ਪਹੁੰਚੋ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲਿਆਂ ਕੋਲ ਖਾਸ ਤੌਰ ਤੇ ਸਮਰ ਸੇਲ ਤੇ ਨਵੀਨ ਕੋਲ ਫਰੰਟ ਲਾਈਨ ਟਾਇਰ ਖਰੀਦੋ ਫਰੰਟ ਸਟੋਨ 11R22.5 16 ਪਲਾਈ US ਮੇਡ ਇੰਸਟਾਲੇਸ਼ਨ ਤੇ ਬੈਲੈਂਸ ਦੇ ਨਾਲ ਮਿਲਦੇ ਨੇ ਸਿਰਫ $410 ਵਿਚ ਨੰਬਰ 1 ਚਾਈਨੀਜ਼ ਟਾਇਰ 11R22.5 16 ਪਲਾਈ ਸਮਾਰਟ ਵੇ ਅਪਰੂਵਡ ਵਾਰੰਟੀ ਦੇ ਨਾਲ ਲਵੋ ਸਿਰਫ ਤੇ ਸਿਰਫ $245 ਵਿਚ 1715 ਸਿਸਮਿਕ ਰੋਡ ਇਨ ਮਿਸਿਸਾਗਾ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਕਾਲ ਕਰੋ 905-625-0055 905-625-0055
कर लो गल पैसा 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 एडी भी मुसीबत नहीं है पैसा आरबीसी के मोबाइल मॉर्गेज स्पेशलिस्ट लाडी पंडेर के लंबे तजर्बे का फायदा क्यों नहीं लेंदे रेजिडेंशियल मॉर्गेज रेंटल एंड इन्वेस्टमेंट प्रॉपर्टीज के लिए सिक्योर लाइन ऑफ क्रेडिट कंस्ट्रक्शन या मॉर्गेज लेनी चाहते हो जब बिल्डर तो नवा घर बुक करवाया है तो दो साल तक घट तो घट रेट होल्ड करवाने लाडी पंडेर 416-565-1199 से कॉल करो तो बेफिक्र हो जाओ 416-565-1199 लाडी पंडेर
पड़ते नहीं है पांव भूमि पर क्यों आज कल
एक बेखुदी का राज है
सालों साल से अपनी कम्युनिटी की सेवा करता आ रहा एक भरोसेमंद नाम ब्रैम्पटन के गोल्डन गेट प्लाजा में अल्फा ऑप्टिकल कॉल 905-456-2733 905-456-2733
ਰੇਡੀਓ ਪ੍ਰੋਗਰਾਮ ਸਰਗਮ ਤੁਹਾਡੇ ਨਾਲ ਜੀ ਹਰ ਹਫਤੇ ਅਸੀਂ ਸੁਜੋਗ ਹੋਮਿਓ ਕਲੀਨਿਕ ਤੋਂ ਹੋਮਿਓਪੈਥ ਪਰਮਿੰਦਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਅਸੀਂ ਤੁਹਾਨੂੰ ਹਮੇਸ਼ਾ ਇਹ ਗੱਲ ਕਹਿ ਕਰਦੇ ਹਾਂ ਕਿ ਜ਼ਰੂਰੀ ਨਹੀਂ ਕਿ ਤੁਸੀਂ ਵੀ ਅੱਜ ਉਸ ਬਿਮਾਰੀ ਤੋਂ ਪ੍ਰਭਾਵਿਤ ਹੋ ਜਿਹਦੇ ਬਾਰੇ ਉਹ ਗੱਲਬਾਤ ਕਰ ਰਹੇ ਨੇ ਪਰ ਆਪਣੇ ਆਪ ਨੂੰ ਅਸੀਂ ਇਨਫੋਰਮੇਸ਼ਨ ਵੱਧ ਤੋਂ ਵੱਧ ਦੇਣੀ ਆਪਣੇ ਆਪ ਨੂੰ ਐਜੂਕੇਟ ਕਰਨਾ ਤਾਂ ਕਿ ਅੱਜ ਨਹੀਂ ਤਾਂ ਕੱਲ੍ਹ ਹੋ ਸਕਦਾ ਕਿਉਂਕਿ ਇਹ ਬਿਮਾਰੀ ਕਦੋਂ ਕਿਹਨੂੰ ਕਿਸ ਵਕਤ ਆ ਜਾਵੇ ਇਹਦਾ ਜੀ ਕਿਸੇ ਨੂੰ ਕੋਈ ਪਤਾ ਨਹੀਂ ਹੈ ਹਾਂ ਕੁਛ ਪ੍ਰੀਵੈਂਸ਼ਨ ਜ਼ਰੂਰ ਨੇ ਜਿਸ ਤਰ੍ਹਾਂ ਪਰਮਿੰਦਰ ਜੀ ਦੱਸਿਆ ਕਰਦੇ ਜਿਹਦੇ ਨਾਲ ਅਸੀਂ ਬਿਮਾਰੀਆਂ ਨੂੰ ਨੇੜੇ ਆਉਣ ਤੋਂ ਥੋੜਾ ਰੋਕ ਸਕਦੇ ਹਾਂ ਪਰ ਫਿਰ ਵੀ ਕੁਛ ਇਸ ਤਰ੍ਹਾਂ ਦੀਆਂ ਬਿਮਾਰੀਆਂ ਜ਼ਰੂਰ ਹੈਗੀਆਂ ਜਿਹੜੀਆਂ ਜੀ ਲੱਗ ਹੀ ਜਾਂਦੀਆਂ ਨੇ ਜਾਂਦਿਆਂ ਕਰਦਿਆਂ ਤੇ ਅੱਜ ਬਹੁਤ ਹੀ ਇਕ ਹੋਰ ਅਹਿਮ ਵਿਸ਼ਾ ਉਹਦੇ ਬਾਰੇ ਬੱਚਿਆਂ ਨੂੰ ਲੈ ਕੇ ਜੇ ਅਸੀਂ ਗੱਲਬਾਤ ਕਰਨੀ ਹੈ ਸੋ ਤੁਸੀਂ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹਿਣਾ ਤੇ ਇਸ ਵਕਤ ਸਾਡੇ ਨਾਲ ਸੁਜੋਗ ਹੋਮਿਓ ਕਲੀਨਿਕ ਜਿਹੜੇ ਕਿ ਦੋ ਸਿਟੀਜ਼ ਤੋਂ ਬ੍ਰੈਮਟਨ ਔਰ ਮਿਸਾਗਾ ਤੋਂ ਤੁਹਾਨੂੰ ਲਗਾਤਾਰ ਸੇਵਾਵਾਂ ਦਿੰਦੇ ਆ ਰਹੇ ਨੇ ਉਨ੍ਹਾਂ ਦੇ ਨਾਲ ਪਰਮਿੰਦਰ ਜੀ ਦੇ ਨਾਲ ਜੀ ਗੱਲਬਾਤ ਕਰਨੀ ਪਰਮਿੰਦਰ ਜੀ ਤੁਹਾਡਾ ਸਵਾਗਤ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਥੈਂਕ ਯੂ ਸੋ ਮਚ ਡਾਕਟਰ ਸਾਹਿਬ ਤੁਹਾਨੂੰ ਸੰਦੀਪ ਜੀ ਨੂੰ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਅ ਵੈਰੀ ਗੁੱਡ ਮਾਰਨਿੰਗ
ਵੈਰੀ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਐਂਡ ਬਿਲਕੁਲ ਆਵਾਜ਼ ਕਲੀਅਰ ਆ ਰਹੀ ਹੈ ਸਾਊਂਡਸ ਲਾਈਕ ਮਿਲੀਅਨ ਡਾਲਰ ਜੀ ਰਾਈਟ
ਨਾਓ ਐਬਸੋਲੂਟਲੀ ਜੀ ਔਰ ਸੁਜੋਗ ਹੋਮਿਓ ਕਲੀਨਿਕ ਤੇ ਜੀ ਤੁਸੀਂ ਕਾਲ ਕਰਨਾ ਹੈ 647-856-2516 ਤੇ 6478-56-2516 ਤੇ ਜੀ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਔਰ ਤੁਸੀਂ ਜਿਹੜਾ ਵੀ ਤੁਹਾਨੂੰ ਮਿਸਿਸਾਗਾ ਵਾਲਾ ਜਾਂ ਬ੍ਰੈਂਟਨ ਵਾਲਾ ਜਿਹੜੀ ਲੋਕੇਸ਼ਨ ਨੇੜੇ ਪੈਂਦੀ ਉੱਥੇ ਜਾਇਆ ਜਾ ਸਕਦਾ ਪਰਮਿੰਦਰ ਜੀ ਆਪਾਂ ਪੇਰੈਂਟਸ ਦੇ ਤੌਰ ਤੇ ਇਸ ਗੱਲ ਨੂੰ ਜ਼ਿਆਦਾ ਮਹਿਸੂਸ ਕਰ ਸਕਦੇ ਹਾਂ ਕਿ ਜਿਹੜੇ ਸਾਡੇ ਬੱਚੇ ਹੁੰਦੇ ਆ ਨਾ ਉਨ੍ਹਾਂ ਦੇ ਵਿਚ ਖਾਸ ਤੌਰ ਤੇ ਜਦੋਂ ਢਿੱਲੇ ਮੱਠੇ ਹੁੰਦੇ ਉਦੋਂ ਤਾਂ ਖੈਰ ਕਹਿੰਦੇ ਹੁੰਦੇ ਜੀ ਪੇਰੈਂਟਸ ਦਾ ਮੂੰਹ ਵੈਸੇ ਕਮਲਾ ਜਾਂਦਾ ਆਪਣੇ ਬੱਚਿਆਂ ਨੂੰ ਢਿੱਲੇ ਮੱਠੇ ਦੇਖ ਕੇ ਕਿਉਂਕਿ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਸਮੱਸਿਆ ਹੈ ਕੀ ਤੇ ਹੁਣ ਇੱਕ ਇਸ ਤਰ੍ਹਾਂ ਦਾ ਇਸ਼ੂ ਹੈ ਜਿਹਦੇ ਬੱਚਿਆਂ ਨੂੰ ਜਿਹੜੀ ਭੁੱਖ ਨਾ ਲੱਗਣ ਦੀ ਵੱਡਾ ਹਜੇ ਕਿ ਉਹਨਾਂ ਨੂੰ ਨਾ ਭੁੱਖ ਨਹੀਂ ਲੱਗਦੀ ਤੇ ਬੱਚੇ ਨੂੰ ਉਹ ਤੁਸੀਂ ਜੇ ਕੁਛ ਖਿਲਾਉਂਦੇ ਹੋ ਤਾਂ ਬੱਚਾ ਕਰਕੇ ਜੀ ਉਹ ਤੁਹਾਡੇ ਚਮਚਾ ਵੀ ਮੂੰਹ ਚ ਪਾਉਂਦੇ ਹੋ ਕਿਸੇ ਚੀਜ਼ ਦਾ ਤੇ ਉਹ ਜੇ ਪਾਸੇ ਕਰ ਦਿੰਦਾ ਤੇ ਤੁਸੀਂ ਘਬਰਾ ਜਾਂਦੇ ਹੋ ਕਿ ਪਤਾ ਨਹੀਂ ਬੱਚਾ ਖਾ ਨਹੀਂ ਰਿਹਾ ਉਹ ਸਾਡੇ ਅੱਜ ਜੀ ਲਿਸਨਰਸ ਨੂੰ ਦੱਸੋ ਕਿ ਇਹ ਜਿਹੜੇ ਭੁੱਖ ਦਾ ਨਾ ਲੱਗਣਾ ਜਾਂ ਜਿਹੜੇ ਲੋਸ ਆਫ ਐਪੀਟਾਈਟ ਜਿਹਨੂੰ ਕਹਿੰਦੇ ਆ ਬੱਚਿਆਂ ਦੇ ਵਿੱਚ ਉਹ ਕੀ ਹੈ ਕਿਵੇਂ ਉਹਨੂੰ ਪਤਾ ਲੱਗ ਸਕਦਾ ਤੇ ਕੀ ਉਹਦਾ ਇਲਾਜ ਹੈ ਜੀ
ਬਿਲਕੁਲ ਡਾਕਟਰ ਸਭ ਤੋਂ ਪਹਿਲਾਂ ਐਜ਼ ਯੂ ਜਸਟ ਮੈਂਸ਼ਨ ਕਿ ਪੇਰੈਂਟਸ ਨੂੰ ਇਹ ਸਾਈਕੋਲੋਜੀਕਲੀ ਜ਼ਿਆਦਾ ਅਫੈਕਟ ਕਰਦਾ ਬੱਚਾ ਜੇ ਪ੍ਰੋਪਰ ਨਾ ਖਾਵੇ ਤਾਂ ਮਾਂ ਦੀ ਭੁੱਖ ਮਰ ਜਾਂਦੀ ਹੈ
ਜੀ
ਤੇ ਖਾਸ ਕਰਕੇ ਜੇ ਸਾਡਾ ਪਹਿਲਾ ਬੱਚਾ ਹੋਵੇ ਤਾਂ ਸਾਨੂੰ ਨਹੀਂ ਪਤਾ ਕਿ ਹਾਓ ਯੂ ਨੋ ਕਿਡਸ ਬਿਹੇਵ ਕਦੋਂ ਉਹਨਾਂ ਦੀ ਐਪੀਟਾਈਟ ਵੱਧਦੀ ਹੈ ਕਦੋਂ ਉਹਨਾਂ ਨੇ ਜ਼ਿਆਦਾ ਖਾਣਾ ਹੈ ਕਦੋਂ ਉਹਨਾਂ ਦੀ ਡਾਇਟ ਦੇ ਅੰਦਰ ਚੇਂਜਸ ਦੀ ਲੋੜ ਹੈਗੀ ਹੈ ਸੋ ਐਜ਼ ਵੀ ਨੋ ਇਨਫੈਂਟ ਨੂੰ ਅਸੀਂ ਬ੍ਰੈਸਟ ਮਿਲਕ ਤੋਂ ਜਾਂ ਯੂ ਨੋ ਫਾਰਮੂਲਾ ਮਿਲਕ ਤੋਂ ਪਾਲਣਾ ਸ਼ੁਰੂ ਕਰਦੇ ਹਾਂ ਕਿਹੜੀ ਸਟੇਜ ਤੇ ਆ ਕੇ ਉਹ ਫਾਰਮੂਲਾ ਮਿਲਕ ਜਾਂ ਮਿਲਕ ਤੋਂ ਟ੍ਰਾਂਜ਼ੀਸ਼ਨ ਹੋਣਾ ਸੋਲਿਡ ਫੂਡ ਵੱਲ ਹੋਣਾ ਚਾਹੀਦਾ ਹੈ ਕਈ ਮਾਵਾਂ ਨੂੰ ਇਹ ਨਹੀਂ ਪਤਾ ਸੋ ਦਿਸ ਹੈਜ਼ ਟੂ ਬੀ ਐਟ 8-4 months ਜਾਂ ਫਿਰ ਉਹਦਾ ਇੱਕ ਹੋਰ ਫਾਰਮੂਲਾ ਵੀ ਜੇ ਕੋਈ ਬੱਚਾ ਪ੍ਰੀਮੀ ਹੋਵੇ ਪ੍ਰੀਮਚੋਰ ਹੋਵੇ ਤੇ ਫਿਰ ਇਹ ਨਹੀਂ ਹੈ ਵੀ ਉਹ 4 months ਵਿੱਚ ਰੈਡੀ ਹੋਏਗਾ ਜਦੋਂ ਬੱਚਾ ਆਪਣਾ ਸਿਰ ਸੰਭਾਲਣ ਲੱਗ ਜਾਏ ਉਹਦੀ ਧੌਣ ਨੈਕ ਉਹਦਾ ਸਿਰ ਸਾਂਭਣ ਲੱਗ ਜਾਏ ਤੇ ਸਿਰ ਦੇ ਥੱਲੇ ਸਪੋਰਟ ਦੇਣ ਦੀ ਲੋੜ ਨਾ ਪਵੇ ਛੋਟੇ ਬੱਚੇ ਨੂੰ ਚੱਕਦੇ ਹਾਂ ਤਾਂ ਸਿਰ ਥੱਲੇ ਹੱਥ ਦੇਣਾ
ਪੈਂਦਾ
ਜਦੋਂ ਬੱਚਾ ਆਪਣਾ ਸਿਰ ਪੂਰੀ ਤਰ੍ਹਾਂ ਨਾਲ ਸਾਂਭਣ ਲੱਗ ਜਾਏ ਵਿਦ ਹਿਜ਼ ਓਨ ਨੈਕ ਦੈਟਸ ਵੈਨ ਇਟਸ ਟਾਈਮ ਟੂ ਸਟਾਰਟ ਗਿਵਿੰਗ ਦੈਮ ਸੈਮੀ ਸੋਲਿਡ
ਫੂਡ
ਇਹਦਾ ਮਤਲਬ ਉਹਨਾਂ ਦੇ ਮਸਲ ਅੰਦਰੋਂ ਡਿਵੈਲਪ ਹੋ ਗਿਆ ਟੂ ਸਟਾਰਟ ਸਵਾਲੋਇੰਗ ਚੂਇੰਗ ਐਂਡ ਸਵਾਲੋਇੰਗ ਪਹਿਲਾਂ ਤਾਂ ਇਹ ਹੈਗਾ ਸੈਕਿੰਡ ਆ ਜਾਂਦਾ ਕਿ ਯੈਸ ਸਮਟਾਈਮ ਦੇਰ ਇਜ਼ ਡਿਲੇ ਇਨ ਇੰਟਰੋਡਕਸ਼ਨ ਆਫ ਫੂਡ ਕਿ ਬੱਚਿਆਂ ਨੂੰ ਜਿਹੜਾ ਆਪਾਂ ਫੂਡ ਦੇਣਾ ਹੈ ਨਾ ਉਹ ਫਾਰਮੂਲਿਆਂ ਦੇ ਹਿਸਾਬ ਨਾਲ ਮਾਵਾਂ ਚੱਲਦੀਆਂ ਜਿਵੇਂ ਮੈਂ ਦੱਸਿਆ ਕਿ ਇੱਕ ਫਾਰਮੂਲਾ ਹੈ ਬਟ ਮਾਵਾਂ ਕਿਹਦੇ ਨਾਲ ਚੱਲਦੀਆਂ ਡਾਕਟਰ ਨੇ ਕਿਹਾ 6 ਮਹੀਨੇ ਤੱਕ ਕੁਛ ਨਹੀਂ ਦੇਣਾ ਤੇ ਬੱਚਾ 4 ਮਹੀਨੇ ਚ ਹੀ ਰੈਡੀ ਸੀਗਾ ਕਈ ਬੱਚਿਆਂ ਦੀ ਗਰੋਥ ਬਹੁਤ ਫਾਸਟ ਹੁੰਦੀ ਹੈ ਐਂਡ ਦੈਨ ਦੇ ਆਰ ਰੈਡੀ ਇਨ 3 ਮੰਥਸ ਈਵਨ ਦੇ ਸਟਾਰਟ ਰੂਲਿੰਗ ਕਈਆਂ ਦੇ ਅਸੀਂ ਦੰਦ ਵੀ 3 ਮਹੀਨੇ ਚ ਦੇਖਣ ਲੱਗ ਜਾਂਦੇ ਹਾਂ ਕਿ ਦੰਦੀਆਂ ਕਿੱਦਾਂ ਲੱਗ ਗਏ ਸੋ ਜੇ ਆਪਾਂ ਉਹ ਬੱਚੇ ਨੂੰ 6 ਮਹੀਨੇ ਚ ਸੋਲਿਡ ਫੂਡ ਇੰਟਰੋਡਿਊਸ ਕਰਾਂਗੇ ਇਟਸ ਆਲਰੇਡੀ ਡਿਲੇਡ ਫਾਰ ਹਿਮ ਫਾਰ ਹਿਸ ਮਸਕੂਲਰ ਡਿਵੈਲਪਮੈਂਟ ਕਿਹੜੀਆਂ ਨੈਕਰੀਆਂ ਤਾਂ ਡਿਵੈਲਪ ਹੋ ਗਈਆਂ ਬਟ ਨਾਓ ਟੰਗ ਮੂਵਮੈਂਟ ਜਦੋਂ ਬੱਚਾ ਪੈਦਾ ਹੁੰਦਾ ਉਹਦੀ ਟੰਗ ਮੂਵਮੈਂਟ ਕੀ ਹੁੰਦੀ ਹੈ ਸਿਰਫ ਸਕਿੰਗ ਮੈਕਨਿਜ਼ਮ ਤੇ ਟੰਗ ਨੇ ਸਿਰਫ ਸੱਕ ਕਰਨਾ ਬਟ ਹੌਲੀ ਹੌਲੀ ਜਦੋਂ ਅਸੀਂ ਸੋਲਿਡ ਫੂਡ ਇੰਟਰੋਡਿਊਸ ਕਰਦੇ ਹਾਂ ਤਾਂ ਉਹਨਾਂ ਦੀ ਟੰਗ ਕੀ ਕਰਦੀ ਹੈ ਫੂਡ ਨੂੰ ਖੱਬੇ ਸੱਜੇ ਦੰਦਾਂ ਥੱਲੇ ਦੇਣਾ ਤੇ ਫਿਰ ਟੰਗ ਰੋਲ ਕਰਕੇ ਪਿੱਛੇ ਥਰੋਟ ਦੇ ਅੰਦਰ ਉਸ ਫੂਡ ਨੂੰ ਸਿੱਟਣਾ ਇਹ ਮੈਕਨਿਜ਼ਮ ਡਿਵੈਲਪ ਹੋਣਾ ਸ਼ੁਰੂ ਹੋ ਜਾਣਾ ਚਾਹੀਦਾ ਰਾਈਟ ਐਸ ਦੇ ਸਟਾਰਟ ਹੋਲਡਿੰਗ ਦੇਅਰ ਹੈਡ ਤੇ ਜੇ ਇਹਦੇ ਚ ਡਿਲੇ ਹੋ ਗਈ ਜਿਵੇਂ ਕਿ ਬੱਚਾ 6 ਮਹੀਨੇ ਦਾ 7 ਮਹੀਨੇ ਦਾ ਹੋ ਗਿਆ ਹਾਲੇ ਵੀ ਆਪਾਂ ਉਹਨਾਂ ਨੂੰ ਪਿਊਰੀਜ਼ ਹੀ ਦੇਈ ਜਾਂਦੇ ਹਾਂ ਤਾਂ ਹਾਲੇ ਵੀ ਬਸ ਸਿੱਧਾ ਫਾਲੋ ਕਰੀ ਜਾਂਦਾ ਉਹਨੇ ਟੰਗ ਮੂਵਮੈਂਟਸ ਇੱਧਰ ਉੱਧਰ ਕਰਨੀਆਂ ਤੇ ਰੋਲ ਕਰਕੇ ਸਿੱਟਣਾ ਨਹੀਂ ਸਿੱਖਿਆ ਤਾਂ ਫਿਰ ਕੀ ਹੁੰਦਾ ਬੱਚੇ ਨੂੰ ਜਦੋਂ ਆਪਾਂ ਸੋਲਿਡ ਦੇਣਾ ਸ਼ੁਰੂ ਕਰਦੇ ਹਾਂ ਮਾਵਾਂ ਕੀ ਕੰਪਲੇਨ ਲੈ ਕੇ ਆਉਂਦੀ ਹੈ ਮੂੰਹ ਚ ਪਾਈਦਾ ਜੀ ਇਹ ਤਾਂ ਬੁਰਕੀ ਨਾ ਗੱਲ ਚ ਰੱਖ ਕੇ ਬੈਠਾ ਰਹਿੰਦਾ ਕਿਉਂਕਿ ਬੱਚੇ ਨੇ ਸਿੱਖਿਆ ਹੀ ਨਹੀਂ ਹਾਊ ਟੂ ਡੂ ਇਟ ਰਾਈਟ ਆਨ ਟਾਈਮ ਐਂਡ ਏਜ ਸੋ ਇੱਕ ਤਾਂ ਹੈਗਾ ਕਿ ਡਿਲੇ ਇੰਟਰੋਡਕਸ਼ਨ ਆਫ ਫੂਡ ਕੈਨ ਕੋਜ਼ ਲਾਸ ਆਫ ਐਪੀਟਾਈਟ ਮਾਵਾਂ ਨੂੰ ਇਹ ਲੱਗਦਾ ਭੁੱਖ ਨਹੀਂ ਲੱਗਦੀ ਇਹ ਖਾਂਦਾ ਨਹੀਂ ਪਰ ਉਹਨੇ ਸਿੱਖਿਆ ਨਹੀਂ ਦੈਟ ਇਜ਼ ਅ ਪ੍ਰੋਬਲਮ ਸੈਕਿੰਡ ਹੁੰਦਾ ਕਿ ਵਾਕਈ ਬੱਚੇ ਨੂੰ ਲਾਸ ਆਫ ਐਪੀਟਾਈਟ ਹੈ ਜਾਂ ਮਾਂ ਦਾ ਵਹਿਮ ਹੈ ਮਤਲਬ ਕਿ ਮਾਂ ਨੂੰ ਇੰਝ ਲੱਗਦਾ ਹੈ ਕਿ ਇਹ ਜਦੋਂ 4 ਮਹੀਨੇ ਦਾ ਸੀ 4 ਬੋਤਲਾਂ ਦੁੱਧੀਆਂ ਪੀਂਦਾ ਸੀ ਪੰਜਾਂ ਦਾ ਹੋ ਗਿਆ 4 ਬੋਤਲਾਂ ਦੁੱਧੀਆਂ ਪੀ ਕੇ ਨਾਲ ਤੋਂ ਰੋਟੀਆਂ ਖਾਵੇ ਮਤਲਬ ਦਿਸ ਇਜ਼ ਅ ਥਾਟ ਪ੍ਰੋਸੈਸ ਤੇ ਸੋਲਿਡ ਫੂਡ ਤਾਂ ਵਧਣਾ ਚਾਹੀਦਾ ਤੇ ਪਰ ਜਿਹੜਾ ਉਹ ਦੁੱਧ ਪੀਂਦਾ ਸੀ ਉਹ ਤਾਂ ਪੀਣਾ ਚਾਹੀਦਾ ਨਾ ਕਿਉਂਕਿ ਉਹ ਤਾਂ 4 ਬੋਤਲਾਂ ਤਾਂ ਚੱਲਣੀਆਂ ਚਾਹੀਦੀਆਂ ਸਮਟਾਈਮਸ ਇਹ ਵੀ ਅੰਡਰਸਟੈਂਡਿੰਗ ਨਹੀਂ ਹੈ ਕਿ ਜੇ ਬੱਚਾ ਹੁਣ ਸੋਲਿਡ ਖਾ ਰਿਹਾ ਤਾਂ ਦੁੱਧ ਨੂੰ ਘਟਾਉਣਾ ਤੇ ਜਦੋਂ ਬੱਚਾ ਦੁੱਧ ਘਟਾ ਦਿੰਦਾ ਮਾਵਾਂ ਨੂੰ ਉਹ ਵੀ ਲੱਗਦਾ ਹੈ ਕਿ ਹਾਏ 4 ਪੀਂਦਾ ਸੀ ਹੁਣ ਤਾਂ 2 ਬੋਤਲਾਂ ਪੀਂਦਾ ਤੁਸੀਂ ਸੋਲਿਡ ਫੂਡ ਸ਼ੁਰੂ ਕੀਤਾ ਹਾਂਜੀ ਸਵੇਰ ਨੂੰ ਇਹ ਦਿੰਦੀ ਹਾਂ ਦੁਪਹਿਰ ਨੂੰ ਇਹ ਦਿੰਦੀ ਰਾਤ ਨੂੰ ਇਹ ਦਿੰਦੀ ਹਾਂ ਪਰ ਇਹ ਦੁੱਧ ਨਹੀਂ ਨਾ ਪੀਂਦਾ ਸੋ ਵਿਚ ਮੀਨਸ ਦੇ ਡੂ ਨਾਟ ਅੰਡਰਸਟੈਂਡ ਕਿ ਜੇ ਹੁਣ ਸੋਲਿਡ ਖਾਣ ਲੱਗ ਗਿਆ ਤਾਂ ਦੁੱਧ ਦੀ ਨੀਡ ਘਟੇਗੀ ਹੌਲੀ ਹੌਲੀ ਬੱਚਾ ਸਿਰਫ ਰਾਤ ਨੂੰ ਬੋਤਲ ਲੈਣੀ ਸ਼ੁਰੂ ਕਰੇਗਾ ਫਿਰ ਉਹ ਵੀ ਛੱਡ ਦੇਗਾ ਸੋ ਜਦੋਂ ਰਾਤ ਨੂੰ ਪ੍ਰੋਪਰ ਢਿੱਡ ਭਰ ਕੇ ਲਏਗਾ ਤੇ ਉਹ ਵੀ ਸੋ ਵਿਚ ਮੀਨਸ ਕਿ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਕਈ ਵਾਰੀ ਭੁੱਖ ਦਾ ਮਸਲਾ ਨਹੀਂ ਹੈਗਾ ਮਾਵਾਂ ਦਾ ਮਸਲਾ ਵੀ ਮਾਵਾਂ ਹਾਂਜੀ ਉੱਥੇ ਮਾਂ ਨੂੰ ਇੰਝ ਲੱਗਦਾ ਕਿ ਬੱਚਾ ਦੁੱਧ ਦੀ ਬੋਤਲ ਛੱਡ ਰਿਹਾ ਦੁੱਧ ਘੱਟ ਪੀ ਰਿਹਾ ਮੈਂ ਤਾਂ ਦਵਾਈ ਲੈਣਾ ਹੀ ਸੋ ਦੀਜ਼ ਆਰ ਸਟਾਰਟਿੰਗ ਇਸ਼ੂਜ਼ ਇਨ ਅਰਲੀ ਏਜ ਸੋ ਸਮਟਾਈਮਸ ਇਟ ਇਜ਼ ਲਾਸ ਆਫ ਐਪੀਟਾਈਟ ਯੈਸ ਦੇਰ ਕੁਡ ਬੀ ਲਾਸ ਆਫ ਐਪੀਟਾਈਟ ਇਨ ਦਾ ਸੇਮ ਸਿਨੈਰੀਓ ਕਿ ਮਾਂ ਇੰਨਾ ਦੁੱਧ ਪਿਆਉਂਦੀ ਕਿ ਬੱਚਾ ਸੋਲਿਡ ਵੱਲ ਮੂੰਹ ਹੀ ਨਹੀਂ ਕਰਦਾ ਬਿਕਾਜ਼ ਆਫ ਲਾਟ ਆਫ ਮਿਲਕ ਗਿਵਨ ਹਰ ਵੇਲੇ ਸੌਖਾ ਹੁੰਦਾ ਕਿ ਬੱਚਾ ਰੋਂਦਾ ਉਹਦੀ ਬੋਤਲ ਫੜਾ ਦੀ ਉਹਨੇ ਬੋਤਲ ਫੜਾਤੀ ਬੋਤਲ ਤੇ ਬੋਤਲ ਦੇਈ ਜਾਂਦੇ ਫਿਰ ਸੋਲਿਡ ਤੇ ਭੁੱਖ ਬੱਚੇ ਨੂੰ ਨਹੀਂ ਰਹਿੰਦੀ ਸੋ ਜਦੋਂ ਅਸੀਂ ਉਹ ਕਰਨਾ ਉਹਦੀ ਨਾਲ ਟ੍ਰਾਂਜੀਸ਼ਨ ਜ਼ਰੂਰੀ ਹੈ ਥੋੜਾ ਦੁੱਧ ਤੇ ਥੋੜਾ ਫੂਡ ਦੈਟਸ ਹਾਊ ਵੀ ਹੈਵ ਟੂ ਡੂ ਦੈਟ
ਜੀ ਜੀ
ਨੈਕਸਟ ਕਮਸ ਕਿ ਬੱਚਾ ਹੁਣ ਥੋੜਾ ਜਿਹਾ ਟਾਡਲਰ ਹੋ ਗਿਆ ਟਾਡਲਰ ਏਜ ਚ ਆ ਕੇ ਅਸੀਂ ਜਦੋਂ ਸਨੈਕਸ ਦਿੰਦੇ ਹਾਂ ਤਾਂ ਸਨੈਕਸ ਦੇ ਅੰਦਰ ਲੈਸ ਸ਼ੂਗਰੀ ਡਰਿੰਕ ਜਦੋਂ ਤੱਕ ਕੋਸ਼ਿਸ਼ ਕਰੋ ਕਿ ਭਾਵੇਂ 1-2 ਸਾਲ ਤੱਕ ਖੰਡ ਜੇ ਬੱਚੇ ਦੇ ਮੂੰਹ ਨੂੰ ਨਾ ਵੀ ਲੱਗੇ ਗੁੜ ਬੱਚੇ ਦੇ ਮੂੰਹ ਨੂੰ ਨਾ ਵੀ ਲੱਗੇ ਮਿੱਠਾ ਬੱਚੇ ਦੇ ਮੂੰਹ ਨੂੰ ਨਾ ਵੀ ਲੱਗੇ ਚੰਗਾ ਪਰ ਅਸੀਂ ਕੀ ਕਰਦੇ ਹਾਂ ਦੁੱਧ ਦੀ ਬੋਤਲ ਚ ਖੰਡ ਪਾ ਕੇ ਦੇਈ ਜਾਂਦੇ ਹੈਗੇ ਦੈਟ ਆਲਸੋ ਕਿਲ ਚਾਈਲਡ ਐਪੀਟਾਈਟ ਬਿਕਾਜ਼ ਜੇ ਬੱਚੇ ਨੇ ਚੌਲਾਂ ਚੋਂ ਡਾਇਜੈਸਟ ਕਰਕੇ ਅੰਦਰ ਸ਼ੂਗਰ ਬਣਾਉਣੀ ਹੈ ਤਾਂ ਅਸੀਂ ਸ਼ੂਗਰ ਘੋਲ ਕੇ ਪਿਆਈ ਜਾਂਦੇ ਹਾਂ ਦੁੱਧ ਦੇ ਵਿੱਚ ਤਾਂ ਫਿਰ ਤਾਂ ਉਹਨੂੰ ਭੁੱਖ ਲੱਗਣੀ ਨਹੀਂ ਸੋ ਦੀਜ਼ ਆਰ ਸਮ ਆਫ ਦਾ ਮਿਸਟੇਕਸ ਕਿ ਗਿਵਿੰਗ ਟੂ ਮੈਨੀ ਸ਼ੂਗਰੀ ਡਰਿੰਕਸ ਜਾਂ ਫਿਰ ਜੂਸਿਸ ਜਾਂ ਕੁੱਕੀ ਚਾਹ ਹੁੰਦਾ ਨਾ ਕੁੱਕੀ ਦੇ ਦੋ ਦੁੱਧ ਚ ਡਬੋ ਕੇ ਦੇ ਦੋ ਚਾਹ ਚ ਡਬੋ ਕੇ ਦੇ ਦੋ ਤੋ ਔਰ ਵੈਨ ਕਿਡਸ ਸਟਾਰਟ ਗੋਇੰਗ ਟੂ ਸਕੂਲ ਤਾਂ ਆਪਾਂ ਉਹਨਾਂ ਦੇ ਸਨੈਕਸ ਦੇ ਅੰਦਰ ਵੀ ਕੁੱਕੀਜ਼ ਪਾ ਦਿੰਦੇ ਹਾਂ ਜੂਸ ਦਾ ਬਾਕਸ ਪਾਉਂਦੇ ਹਾਂ ਇਹ ਨਾਰਮਲ ਹੈ ਹਰ ਮਾਂ ਕਹਿੰਦੀ ਹੈ ਚਲੋ ਫਿਰ ਮੈਂ ਜੂਸ ਦਾ ਡੱਬੀ ਨਾ ਦਵਾਂ ਤੇ ਕੀ ਦਵਾਂ ਤੋ ਦੇ ਡੂ ਪੁੱਟ ਆਲ ਦਿਸ ਇਨ ਦੇਅਰ ਲੰਚ ਪੈਕਸ ਤੇ ਫਿਰ ਉਹਨਾਂ ਦੀ ਕੰਪਲੇਂਟ ਕੀ ਹੁੰਦੀ ਹੈ ਇਹ ਨਾ ਮੈਂ ਰਾਈਸ ਪਾਨੀ ਉਹ ਮੋੜ ਲਿਆਂਦਾ ਪਰੌਂਠੀ ਪਾਨੀ ਉਹ ਮੋੜ ਲਿਆਂਦਾ ਪੀਜ਼ਾ ਹੈ ਤੇ 2 ਬੁਰਕੀਆਂ ਖਾਂਦਾ ਮੋੜ ਲਿਆਂਦਾ ਕਿਉਂਕਿ ਤੁਸੀਂ ਉਹਨੂੰ ਖੰਡ ਪਿਆ ਦਿੱਤੀ ਹੈ ਸੋ ਨਾਓ ਥਰਡ ਰੀਜ਼ਨ ਇਜ਼ ਯੈਸ ਸਮ ਕਿਡਸ ਕੁਡ ਹੈਵ ਡਾਇਜੈਸਟਿਵ ਇਸ਼ੂਜ਼ ਉਹਨਾਂ ਨੂੰ ਕਬਜ਼ ਰਹਿੰਦੀ ਹੈ ਬਿਕੋਜ਼ ਆਫ ਜੇ ਤੁਸੀਂ ਇੰਨਾ ਦੁੱਧ ਪਿਆਇਆ ਕਬਜ਼ੀ ਹੋਣੀ ਹੈ ਸਿਰਫ ਮਿੱਠਾ ਪੀ ਜਾਂਦਾ ਕਬਜ਼ੀ ਹੋਣੀ ਹੈ ਸੋ ਯੈਸ ਸਮਟਾਈਮਸ ਕਾਂਸਟੀਪੇਸ਼ਨ ਕੈਨ ਕੋਜ਼ ਲਾਸ ਆਫ ਐਪੀਟਾਈਟ ਤੇ ਦਸ ਰਿਹਾ ਹੋਇਆ ਹੈ ਬਲੋਟ ਹੋਇਆ ਹੋਇਆ ਕਈ ਬੱਚਿਆਂ ਨੂੰ ਐਸਿਡ ਰੀਫਲੈਕਸ ਹੁੰਦਾ ਹੈਗਾ ਜ਼ਿਆਦਾ ਫਾਰੇ ਗੈਸ ਦੇ ਨਾਲ ਸਾਨੂੰ ਜੇ ਤਾਂ ਨੂੰ ਤੇਜ਼ਾਬ ਆਉਂਦਾ ਤਾਂ ਬੱਚਿਆਂ ਨੂੰ ਵੀ ਆਉਂਦਾ ਹੈ ਐਂਡ ਦੈਟ ਆਲਸੋ ਕੋਜ਼ ਬਿਟਰਨੈਸ ਇਨ ਦਾ ਮਾਊਥ ਕੈਨ ਲੀਡ ਟੂ ਮੂੰਹ ਕੌੜਾ ਹੋ ਗਿਆ ਉਹਨਾਂ ਨੂੰ ਕੁਛ ਚੰਗਾ ਨਹੀਂ ਲੱਗਦਾ ਤੇ ਸਟਾਪ ਈਟਿੰਗ ਤੇ ਨੈਕਸਟ ਆ ਜਾਂਦਾ ਵੈਰੀ ਇੰਪੋਰਟੈਂਟ ਐਂਡ ਵੈਰੀ ਲੀਸਟ ਅੰਡਰਸਟੂਡ ਇਸ਼ੂ ਦੈਟ ਇਜ਼ ਇਮੋਸ਼ਨਲ ਫੈਕਟਰ ਸਟ੍ਰੈਸ ਸਕੂਲ ਦੇ ਅੰਦਰ ਪੀਅਰ ਦੇ ਤੋਂ ਕੋਈ ਪ੍ਰੋਬਲਮ ਜਾਂ ਫਿਰ ਟੀਚਰ ਦਾ ਡਰ ਜੇ ਬਸ ਸਟ੍ਰਿਕਟ ਹੈ ਉੱਚੀ ਬੋਲਦੇ ਆ ਘਰ ਦੇ ਵਿੱਚ ਕਦੀ ਉੱਚੀ ਆਵਾਜ਼ ਸੁਣੀ ਨਹੀਂ ਸੀ ਟੀਚਰ ਤੋਂ ਡਰ ਲੱਗਦਾ ਹੈਗਾ ਤਾਂ ਕੀ ਹੁੰਦਾ ਮਾਵਾਂ ਦੀ ਕੰਪਲੇਂਟ ਕੀ ਹੈ ਸਵੇਰੇ ਕੁਛ ਖਾ ਕੇ ਨਹੀਂ ਜਾਂਦੇ ਸਵੇਰੇ ਵਰਤ ਆਉਂਦੇ ਹੈਗੇ ਆ ਫੁਲਕਾ ਰੋਟੀ ਸਬਜ਼ੀ ਦਲੀਆ ਸੀਰੀਅਲ ਕੁਛ ਵੀ ਰੱਖ ਦੇ ਇਹਦੇ ਸਾਹਮਣੇ ਫੂਡ ਦੇਖਦੇ ਹੀ ਇਹਨੂੰ ਵਰਤ ਆਉਣ ਲੱਗਦੇ
I still remember my teachers, Parminder ji. ਖੁੱਲ ਕੇ ਬੱਚਾ ਗੱਲ ਵੀ ਨਹੀਂ ਕਰ ਪਾਉਂਦਾ ਸਮਝਾ ਵੀ ਨਹੀਂ ਪਾਉਂਦਾ
ਹਾਂਜੀ ਹਾਂਜੀ ਜਾਂ ਕੋਈ ਦੂਸਰੇ ਬੱਚੇ ਚੜਾਉਂਦੇ ਆ ਦੂਸਰੇ ਬੱਚੇ ਤੰਗ ਕਰਦੇ ਹੈਗੇ ਆ ਤੁਹਾਨੂੰ ਜਾਂ ਆਈਸੋਲੇਟਡ ਹੈਗੇ ਹੋ ਤੁਸੀਂ ਬਾਕੀ ਬੱਚੇ ਫਰੈਂਡ ਗਰੁੱਪ ਚ ਖੇਡਦੇ ਆ ਤੁਹਾਨੂੰ ਕੋਈ ਬੁਲਾਉਂਦੇ ਨੇ ਬੜਾ ਕੁਛ ਇਹੋ ਜਿਹਾ ਜਿਹੜਾ ਕਿ ਬੱਚੇ ਆ ਕੇ ਡਿਸਕਸ ਨਹੀਂ ਕਰਦੇ ਐਂਡ ਉਹਦੇ ਨਾਲ ਉਹਨਾਂ ਨੂੰ ਸਕੂਲ ਜਾਣ ਤੋਂ ਪਹਿਲਾਂ ਐਂਗਜ਼ਾਇਟੀ ਹੁੰਦੀ ਘਬਰਾਹਟ ਹੁੰਦੀ ਹੈ ਡਰ ਹੁੰਦਾ ਹਾਈ ਫਿਰ ਸਕੂਲ ਜਾਣਾ ਪੈਣਾ ਹੈ ਤੇ ਸਵੇਰੇ ਉੱਠਦੇ ਦਿਲ ਦੀ ਧੜਕਣ ਵਧਣ ਨਾਲ ਨੌਜ਼ੀਆ ਵੋਮਿਟਿੰਗ ਐਂਡ ਦੈਨ ਮਦਰਸ ਔਰ ਪੇਰੈਂਟਸ ਥਿੰਕ ਲਾਸ ਆਫ ਐਪੇਟਾਈਟ ਕਿ ਫੂਡ ਕਿਉਂ ਨਹੀਂ ਖਾ ਕੇ ਜਾਂਦਾ ਸਵੇਰੇ ਮਿਲਣਾ ਕਿਉਂ ਏਦਾਂ ਕਿਉਂ ਹੁੰਦਾ ਸੋ ਦੈਨ ਉਹ ਕੀ ਕਰਦੇ ਆ ਐਪੇਟਾਈਟ ਸਿਰਪ ਇੰਡੀਆ ਤੋਂ ਮੰਗਾ ਕੇ ਭੁੱਖ ਦੀਆਂ ਦਵਾਈਆਂ ਦੇ ਲੱਗ ਜਾਂਦੇ ਐਂਡ ਦੈਟ ਇਜ ਅਗੇਨ ਐਜ਼ ਆਈ ਸੈਡ ਮੋਸਟ ਇੰਪੋਰਟੈਂਟ ਦਿਸ ਵਨ ਇਜ਼ ਦ ਲੀਸਟ ਅੰਡਰਸਟੂਡ ਇਸ਼ੂ ਐਂਡ ਦ ਲਾਸਟ ਇਜ਼ ਦੇਰ ਕੁਡ ਬੀ ਮਾਈਕਰੋ ਨਿਊਟ੍ਰੀਐਂਟ ਡੈਫੀਸ਼ੀਐਂਸੀਜ਼ ਇਨ ਆਰ ਕਿਡਸ ਜਿਵੇਂ ਕਿ ਹੁਣ ਜਿਹੜਾ ਬੱਚਾ ਕੱਲਾ ਦੁੱਧ ਪੀ ਰਿਹਾ ਉਹਦਾ ਤਾਂ ਆਇਰਨ ਥੱਲੇ ਜਾਣਾ ਹੀ ਜਾਣਾ ਐਂਡ ਆਇਰਨ ਦੇ ਨਾਲ ਸਰੀਰ ਦੇ ਅੰਦਰ ਡੈਫੀਨੇਟਲੀ ਲਾਸ ਆਫ ਐਪੇਟਾਈਟ ਹੁੰਦਾ ਹੈ ਜ਼ਿੰਕ ਦੀ ਘਾਟ ਦੇ ਨਾਲ ਵੀ ਲਾਸ ਆਫ ਟੇਸਟ ਐਂਡ ਸਮੈਲ ਹੁੰਦਾ ਐਂਡ ਦੈਟ ਆਲਸੋ ਕਾਜ਼ ਕੇ ਭੁੱਖ ਨਹੀਂ ਲੱਗੇਗੀ ਵਰਜ਼ਨ ਟੂ ਫੂਡ ਹੋਏਗਾ ਸਲੋ ਡਾਇਜੈਸਟਿਵ ਐਨਜ਼ਾਈਮ ਐਕਟੀਵਿਟੀ ਹੋਏਗੀ ਚੰਗੀ ਤਰ੍ਹਾਂ ਖਾਣਾ ਪਚੇਗਾ ਨਹੀਂ ਬਲੋਟਿੰਗ ਹੋਏਗੀ ਐਂਡ ਲਾਸਟ ਨਾਟ ਲੀਸਟ ਇਜ਼ ਫੂਡ ਸੈਂਸਿਟੀਵਿਟੀਜ਼ ਟੂ ਸਮ ਆਫ ਦ ਕਿਡਸ ਪ੍ਰੀਮੈਚੁਰ ਬੱਚੇ ਜਦੋਂ ਪੈਦਾ ਹੁੰਦੇ ਨੇ ਤਾਂ ਉਹਨਾਂ ਦੇ ਸਰੀਰ ਦੇ ਅੰਦਰ ਲੈਕਟੋਜ਼ ਐਨਜ਼ਾਈਮ ਨਹੀਂ ਬਣਦਾ ਜਿਸ ਦੇ ਨਾਲ ਉਹਨਾਂ ਨੂੰ ਲੈਕਟੋਜ਼ ਐਨਜ਼ਾਈਮ ਨਾ ਬਣਨ ਨਾਲ ਲੈਕਟੋਜ਼ ਇੰਟੋਲਰੈਂਸ ਹੁੰਦੀ ਦੁੱਧ ਪੀਂਦਾ ਢਿੱਡ ਢੋਲ ਵਰਗਾ ਹੋ ਜਾਂਦਾ ਫਾੜਾ ਹੋ ਜਾਂਦਾ ਬੱਚਾ ਖਾਂਦਾ ਨਹੀਂ ਔਰ ਸਮ ਕਿਡਸ ਡੂ ਹੈਵ ਗਲੂਟਨ ਸੈਂਸਿਟੀਵਿਟੀ ਕੋਜ਼ਿੰਗ ਆਲ ਦਿਸ ਵਿਚ ਮੀਨਸ ਆਲ ਮੈਂ ਸਮਝਾਉਣਾ ਚਾਹੁੰਦੀ ਹਾਂ ਕਿ ਹਰ ਬੱਚੇ ਦਾ ਪਹਿਲਾਂ ਤਾਂ ਆਈਡੈਂਟੀਫਾਈ ਕਰਨਾ ਵਾਕਈ ਲਾਸ ਆਫ ਐਪੇਟਾਈਟ ਹੈ ਜਾਂ ਫਿਰ ਮਦਰ ਨੂੰ ਇੰਜ ਲੱਗ ਰਿਹਾ ਤੇ ਜੇ ਲਾਸ ਆਫ ਐਪੇਟਾਈਟ ਹੈ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਐਂਡ ਦਿਸ ਇਜ਼ ਵਟ ਵੀ ਡੂ ਵੀ ਲੁੱਕ ਇਨ ਟੂ ਵਟ ਇਜ਼ ਦ ਰੀਜ਼ਨ ਇਨ ਦ ਚਾਈਲਡ ਯੂ ਨੋ ਅੱਛਾ ਜਿਹੜਾ ਬੱਚਾ ਕਹਿੰਦਾ ਨਾ ਸਵੇਰੇ ਮੈਨੂੰ ਨੌਜ਼ੀਆ ਸਵੇਰੇ ਨਹੀਂ ਖਾ ਕੇ ਜਾਂਦਾ ਅੱਛਾ ਫਿਰ ਸਕੂਲੋਂ ਆਉਂਦਾ ਉਦੋਂ ਕਿੱਦਾਂ ਕਰਦਾ ਲੰਚ ਵੀ ਵਾਪਿਸ ਆਉਂਦਾ ਸਕੂਲੋਂ ਆ ਕੇ ਢਿੱਡ ਭਰ ਕੇ ਖਾਂਦਾ ਤੇ ਡਿਨਰ ਵੀ ਚੰਗਾ ਖਾਂਦਾ ਉਦੋਂ ਤਾਂ ਕੋਈ ਪ੍ਰੋਬਲਮ ਨਹੀਂ ਸੋ ਦੈਟ ਮੀਨਸ ਆਈ ਹੈਵ ਨਥਿੰਗ ਟੂ ਡੂ ਵਿਦ ਲਾਸ ਆਫ ਐਪੇਟਾਈਟ ਦੇਰ ਇਜ਼ ਐਪੇਟਾਈਟ ਰਾਈਟ ਸੋ ਇਸ ਤਰ੍ਹਾਂ ਦੇ ਕੁਝ ਸਿਗਨਲ ਸਾਈਨਸ ਸਿਮਟਮਸ ਅਸੀਂ ਥੋਰੋ ਅਸੈਸਮੈਂਟ ਤੋਂ ਕੱਢਦੇ ਹਾਂ ਫਿਰ ਕਬਜ਼ ਹੋਏ ਐਸਿਡਿਟੀ ਹੋਏ ਫੂਡ ਸੈਂਸਿਟੀਵਿਟੀ ਹੋਏ ਇਮੋਸ਼ਨਲ ਇਸ਼ੂਜ਼ ਹੋਣ ਡੈਫੀਸ਼ੀਐਂਸੀਜ਼ ਹੋਏ ਵੀ ਵਰਕ ਵਿਦ ਆਲ ਦੀਸ ਐਂਡ ਵੀ ਕੈਨ ਸੋਲਵ ਦਿਸ ਐਪੇਟਾਈਟ ਇਸ਼ੂ ਇਨ ਕਿਡਸ
ਵੈਰੀ ਇੰਟਰਸਟਿੰਗ ਜੀ ਤੇ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਅਸੀਂ ਹਰ ਰੋਜ਼ ਦੇਖਦੇ ਆਂ ਡਿਸਕਸ ਵੀ ਕਰਦੇ ਆਂ ਫਿਰ ਤੁਹਾਡੇ ਅੱਗੇ ਵੀ ਲੈ ਕੇ ਆਉਂਦੇ ਆਂ ਤੇ ਸਮਝ ਨਹੀਂ ਪਾ ਰਿਹਾ ਕਿ ਰੀਜ਼ਨ ਕੀ ਹੈ ਤੇ ਹੁਣ ਜਿਵੇਂ ਤੁਸੀਂ ਕਿਹਾ ਵੀ ਬਹੁਤ ਸਾਰੇ ਛੋਟੇ ਛੋਟੇ ਕਾਰਨ ਨੇ ਉਹਦੇ ਪਿੱਛੇ ਕੁਝ ਚੀਜ਼ਾਂ ਅਸੀਂ ਆਪ ਖੁਦ ਇਸ ਤਰ੍ਹਾਂ ਦੀਆਂ ਕਰਦੇ ਆਂ ਜਿਹੜੀਆਂ ਗਲਤ ਨੇ ਐਗਜੈਕਟਲੀ ਜਿਵੇਂ ਇਹ ਗੱਲ ਹੈ ਜੀ ਕਿ ਬੱਚੇ ਨੂੰ ਤੁਸੀਂ ਦੁੱਧ ਤੇ ਦੇਈ ਜਾ ਰਹੇ ਹੋ ਤੇ ਫਿਰ ਸੋਚਦੇ ਹੋ ਵੀ ਰੋਟੀਆਂ ਵੀ ਨਾਲ ਦੋ ਖਾ ਲਵੇ ਤੇ ਉਹ ਤੇ ਉਹ ਫਿਰ ਮਦਰ ਲਈ ਉਹ ਜਿਹੜੀਆਂ ਚੀਜ਼ਾਂ
ਖੰਡ ਪਾ ਕੇ ਦੁੱਧ ਦੇਈ ਜਾਂਦੇ
ਆ ਫਿਰ ਸ਼ੂਗਰ ਵਿੱਚ ਪਾ ਕੇ ਦੇਈ ਜਾ ਰਹੇ ਆ
ਔਰ ਸਨੇਹ ਜੀ ਦੇਖੋ ਨਾ ਕਿ ਜਿਸ ਤਰ੍ਹਾਂ ਪਰਮਿੰਦਰ ਜੀ ਦੱਸ ਰਹੇ ਕਿ ਬੱਚੇ ਨੂੰ ਤਾਂ ਪਤਾ ਨਹੀਂ ਹੈ
ਬੱਚੇ ਨੂੰ ਨਹੀਂ ਪਤਾ
ਬੱਚੇ ਨੂੰ ਤਾਂ ਇੰਨੀ ਸੋਝੀ ਨਹੀਂ ਹੈ ਬੱਚੇ ਨੂੰ ਤਾਂ ਜੋ ਮਾਂ ਜਾਂ ਉਹਦੇ ਪਰਿਵਾਰ ਦੇ ਬਾਕੀ ਮੈਂਬਰ ਕੁਝ ਦੇਣਗੇ ਖਾਣ ਪੀਣ ਦੇ ਵਾਸਤੇ ਭੁੱਖ ਤਾਂ ਉਹਨੂੰ ਲੱਗਦੀ ਉਹਨੇ ਉਹੀ ਖਾਣਾ ਪੀਣਾ
ਸਹੀ
ਹੈਨਾ ਪਰ ਜੇ ਉਹਨੂੰ ਅੱਛਾ ਉਹਦੇ ਟੇਸਟ ਬਡਸ ਕੋਈ ਨਹੀਂ ਹੈ ਬੱਚੇ ਨੂੰ ਨਹੀਂ ਪਤਾ ਕਿ ਇਹ ਨਮਕੀਨ ਹੈ ਇਹ ਮਸਾਲੇ ਵਾਲਾ ਇਹ ਮਿੱਠਾ ਵਾਲਾ ਔਰ ਮੈਨੂੰ ਯਾਦ ਹੈ ਪਰਮਿੰਦਰ ਜੀ ਕਿ ਬੈਕ ਹੋਮ ਤੇ ਕਈ ਮਾਵਾਂ ਜਦੋਂ ਦੁੱਧ ਦੇਣਗੇ ਨਾ ਆਪਣੇ ਥੋੜਾ ਜਿਹਾ ਉਹ ਚੁਗਣੀ ਦੇ ਵਿੱਚੋਂ ਆਪਣੀ ਬਾਂਹ ਦੇ ਉੱਪਰ ਨਾ ਪਹਿਲਾਂ ਕਰਕੇ ਉਹਨੂੰ ਚੱਟਦੀਆਂ ਸੀ ਆਪ ਕਿ ਵੀ ਖੰਡ ਹੈ
ਖੰਡ ਹੈ
ਅੱਛਾ ਕੂੜੇ ਕੋਈ ਤਾਈ ਚਾਚੀ ਬੈਠੀ ਇਹਨਾਂ ਨੇ ਲੈ ਇਹਨੇ ਪੀਣਾ ਕੀ ਹੈ ਫਿੱਕਾ ਦਾ ਪਿਆ ਦੁੱਧ ਇਹਨੇ ਪੀਣਾ ਹੈ
ਸ਼ਾਇਦ ਹੋਰ ਵੀ ਸ਼ਾਇਦ ਪਾ ਦਿਓ ਜੀ ਉਹਦੀ ਸ਼ੂਗਰ ਸੁਧੀ ਪਾ ਹਾਂਜੀ
ਯੈਸ ਯੈਸ ਸੋ ਮਨੀ ਆਲ ਦੋਸ ਫੈਕਟਰਸ ਆ ਦੇ ਜਿਹੜੇ ਕਿ ਫਿਰ ਬੱਚਿਆਂ ਦੇ ਅੰਦਰ ਇਹ ਚੀਜ਼ ਕਾਜ਼ ਕਰਦੇ ਹੈਗੇ ਆ ਫਿਰ ਇਹਦੇ ਨਾਲ ਹੋਰ ਕੀ ਪ੍ਰੋਬਲਮ ਆਉਂਦੀ ਹੈ ਜੇ ਮਿੱਠਾ ਪਿਆਈ ਜਾਂਦੇ ਆ ਪ੍ਰੋਪਰ ਬੈਲੈਂਸ ਡਾਇਟ ਦੂਜਾ ਫੂਡ ਇੰਟਰੋਡਿਊਸ ਨਹੀਂ ਕਰਦੇ ਬੱਚੇ ਓਵਰ ਵੇਟ ਹੋ ਜਾਂਦੇ ਆ ਐਂਡ ਦੈਨ ਓਵਰ ਵੇਟ ਆਲਸੋ ਡਸ ਦਾ ਸੇਮ ਥਿੰਗ ਡੈਫੀਸ਼ੀਐਂਸੀ ਤਾਂ ਅੰਦਰ ਹੈਗੀ ਹੈ ਕਿਉਂਕਿ ਕਰਦਾ ਹੀ ਸਿਰਫ ਮਿੱਠਾ ਕੁਕਿੰਗ ਹੀ ਖਾਂਦਾ ਰਹਿੰਦਾ ਹੈ ਹਰ ਵੇਲੇ ਮਿੱਠੇ ਵਾਲੀਆਂ ਚੀਜ਼ਾਂ ਹੀ ਲੱਭਦਾ ਰਹਿੰਦਾ ਹੈ ਫਰਿੱਜ ਚੋਂ ਆਈਸਕ੍ਰੀਮ ਇਹ ਸਭ ਚੀਜ਼ਾਂ ਹੀ ਉਹ ਖਾਂਦਾ ਔਰ ਕੁਝ ਖਾਂਦਾ ਹੀ ਨਹੀਂ ਬੱਚਾ ਕਿਉਂਕਿ ਉਹਨੂੰ ਹੋਰ ਕੁਝ ਦਿੱਤਾ ਹੀ ਨਹੀਂ ਹੈ
ਰਵਿੰਦਰ ਜੀ ਮੈਨੂੰ ਲੱਗਦਾ ਬੱਚੇ ਨੂੰ ਲੈ ਕੇ ਤਾਂ ਜੇ ਉਹ ਭੁੱਖਾ ਨਹੀਂ ਕੁਝ ਖਾਂਦਾ ਤੇ ਤਾਂ ਵੀ ਅਸੀਂ ਫਿਕਰਮੰਦ ਹੈ ਤੇ ਜੇ ਖਾਂਦਾ ਤੇ ਉਹ ਥੋੜਾ ਜਿਹਾ ਉਹਨੂੰ ਹੋ ਗਿਆ ਜਰਾ ਮੋਟਾਪਾ ਸ਼ੁਰੂ ਹੋ ਗਿਆ ਫਿਰ ਵੀ ਅਸੀਂ ਪਰੇਸ਼ਾਨ
ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਬੱਚੇ ਨੂੰ ਜਿਹੜਾ ਸਾਈਕੋਲੋਜੀਕਲੀ ਜਿਹੜਾ ਉਹ ਹੈ ਨਾ ਕਿ ਕੋਈ ਡਰ ਹੈ ਕਿਸੇ ਟੀਚਰ ਦਾ, ਕੋਈ ਆਪਣਾ ਪੀਅਰ ਪ੍ਰੈਸ਼ਰ ਹੈ, ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਅਸੀਂ ਸੋਚਦੇ ਵੀ ਨਹੀਂ, ਜਿਹੜੀਆਂ ਸਾਡੀ ਮੇਰੇ ਖਿਆਲ ਕਿਧਰੇ ਵੀ ਸਾਡੀ ਡਿਕਸ਼ਨਰੀ ਚ ਹੈ ਹੀ ਨਹੀਂ ਉਹ ਚੀਜ਼ਾਂ, ਤੇ ਉਹ ਵੀ ਬੁਰੀ ਤਰ੍ਹਾਂ ਇੰਪੈਕਟ ਕਰਦੀਆਂ ਜੀ. ਉਹਨਾਂ ਬਾਰੇ ਵੀ ਖਿਆਲ ਰੱਖਣਾ ਚਾਹੀਦਾ ਕਿ ਭਾਈ ਸਵੇਰ ਨੂੰ ਹੀ ਕਿਉਂ ਭੁੱਖ ਨਹੀਂ ਲੱਗਦੀ, ਸ਼ਾਮ ਨੂੰ ਤੇ ਆ ਕੇ ਰੱਜ ਕੇ ਖਾਂਦਾ, ਦੁਪਹਿਰ ਨੂੰ ਤੇ ਆ ਕੇ ਉਹ ਜਿਹੜਾ ਤੁਸੀਂ ਕਿਹਾ ਢਿੱਡ ਢੋਲ ਵਰਗਾ, ਉਹ ਫਿਰ ਹੋ ਰਿਹਾ, ਤੇ ਉਸ ਚੀਜ਼ ਲਈ ਬਿਲਕੁਲ ਤਵੱਜੋ ਦੇਣ ਦੀ ਜ਼ਰੂਰਤ.
ਸੋ ਜੀ ਮੁੱਦਾ ਬੇਸ਼ੱਕ ਬੱਚਿਆਂ ਦੇ ਖਾਣਾ ਖਾਣ ਦਾ ਨਾ ਹੋਵੇ, ਉਹਨਾਂ ਨੂੰ ਭੁੱਖ ਲੱਗਣ ਦਾ ਨਾ ਹੋਵੇ, ਜਾਂ ਫਿਰ ਉਹਨਾਂ ਨੂੰ ਬਹੁਤਾ ਅਸੀਂ ਖਾਣ ਨੂੰ ਦੇ ਦਿੰਦੇ ਹਾਂ, ਉਹ ਗੱਲ ਹੋਵੇ, ਉਹਦਾ ਜਿਹੜੇ ਪਿੱਛੇ ਨਾ ਕੁਝ ਕਾਰਨ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ. ਸੋ ਜੇ ਅਸੀਂ ਕੈਨੇਡਾ ਵਰਗੇ ਜੀ
ਐਂਡ ਸੇਮ ਚੀਜ਼ ਅਪਲਾਈਜ਼ ਔਨ ਟੂ ਐਡਲਟ ਐਸ ਵੈਲ,
ਸਾਡੇ
ਤੇ ਵੀ ਚੀਜ਼ਾਂ ਅਪਲਾਈ ਕਰਦੇ ਆ ਵੀ ਜੇ ਸਾਡੀ ਖੁਰਾਕ ਦੇ ਅੰਦਰ ਸ਼ੁਗਰੀ ਡਿਜ਼ਰਟਸ ਐਂਡ ਫੂਡ ਬਹੁਤ ਜ਼ਿਆਦਾ ਨੇ, ਹਾਈ ਕੈਲੋਰੀ ਫੂਡਸ ਬਹੁਤ ਜ਼ਿਆਦਾ ਨੇ, ਹਾਈ ਸਟਾਰਚੀ ਫੂਡਸ ਬਹੁਤ ਜ਼ਿਆਦਾ ਨੇ, ਬਾਹਰ ਦਾ ਫੂਡ ਬਹੁਤ ਜ਼ਿਆਦਾ, ਤਾਂ ਲੋਸ ਆਫ ਐਪੀਟਾਈਟ ਹੋਏਗਾ, ਓਵਰਵੇਟ ਹੋਏਗਾ, ਡਾਇਜੈਸਟਿਵ ਡਿਸਆਰਡਰਸ ਨੇ, ਇਮੋਸ਼ਨਲ ਡਿਸਆਰਡਰਸ ਨੇ. ਹੁਣ ਅਸੀਂ ਉਦਾਸ ਡਿਪਰੈਸ ਜਾਂ ਸੈਡ ਜਾਂ ਵਰੀ ਚ ਹੋਈਏ ਤਾਂ ਸਾਡੀ ਵੀ ਭੁੱਖ ਮਰ ਜਾਂਦੀ ਹੈ. ਸੋ ਇਹ ਇਕੱਲੀ ਬੱਚਿਆਂ ਤੇ ਅਪਲਾਈ ਨਹੀਂ ਕਰਦਾ, ਜੇ ਸਾਡੇ ਵਿੱਚ ਵੀ ਇਹ ਪ੍ਰੋਬਲਮ ਹੈ
ਲੋ ਜੀ. ਫਿਰ ਸੂਜੋਕ ਹੋਮਿਓ ਕਲੀਨਿਕ ਦੇ ਦੋ ਲੋਕੇਸ਼ਨ ਨੇ, ਬਰੈਂਪਟਨ ਔਰ ਮਿਸੀਸਾਗਾ ਦੇ ਵਿਚ. ਤੁਸੀਂ ਕਾਲ ਕਰ ਲਿਓ, ਤੁਸੀਂ ਆਪਣੇ ਬੱਚੇ ਦੀ ਨੂੰ ਇਹਨਾਂ ਕਾਰਨਾਂ ਕਰਕੇ ਪਰੇਸ਼ਾਨ ਹੋ ਜਾਂ ਤੁਹਾਡੀ ਆਪਣੀ ਸਿਹਤ ਵਿਗੜ ਰਹੀ ਹੈ, ਸੋ ਬੈਟਰ ਇਹ ਹੈ ਜੀ ਕਿ ਸ਼ੁਰੂ ਦੇ ਵਿਚ ਹੀ ਤੁਸੀਂ ਉਹਨੂੰ ਨਾ ਇਗਨੋਰ ਨਾ ਕਰੋ ਪਲੀਜ਼, ਜਦੋਂ ਵੀ ਤੁਹਾਨੂੰ ਕੋਈ ਲੱਗਦਾ ਕੋਈ ਨੋਰਮਲ ਦੇ ਨਾਲੋਂ ਹੱਟ ਕੇ ਕੋਈ ਚੀਜ਼ ਵਾਪਰ ਰਹੀ ਹੈ ਤੁਹਾਡੇ ਸਰੀਰ ਦੇ ਨਾਲ, ਤੇ ਫਿਰ ਕਾਲ ਕਰ ਲਓ ਸੁਜੋਕ ਹੋਮਿਓ ਕਲੀਨਿਕ ਤੇ 6547525 16 ਤੇ 6478562516 ਤੇ ਜੀ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਤੁਸੀਂ ਪ੍ਰਵਿੰਦਰ ਜੀ ਦੇ ਨਾਲ ਸੁਜੋਕ ਹੋਮਿਓ ਕਲੀਨਿਕ ਤੇ ਗੱਲਬਾਤ ਕਰਕੇ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਹੋ. ਪ੍ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਵੈਰੀ ਮਚ.
ਸਾਡਾ ਦਾਣਾ ਪਾਣੀ
ਲਿਖਿਆ ਵਿੱਚ ਪਰਦੇਸਾਂ ਦੇ,
ਬਈ ਕੋਈ ਚੱਕਰ ਹੀ ਨਹੀਂ ਜੇ ਹੁਣ ਦਾਣਾ ਪਾਣੀ ਲਿਖਿਆ ਹੀ ਪਰਦੇਸਾਂ ਵਿੱਚ ਹੈ, ਤਾਂ ਬਸ ਦਾਣਾ ਪਾਣੀ ਸਵੀਟਸ ਬਾਰ ਐਂਡ ਗ੍ਰਿਲ ਦੀ ਕਿਸੇ ਲੋਕੇਸ਼ਨ ਤੇ ਜਾ ਕੇ ਅੰਮ੍ਰਿਤਸਰ ਵਾਲੇ ਭਾਈ ਕੁਲਵੰਤ ਸਿੰਘ ਹੋਰਾਂ ਦੀ ਉਸੇ ਰੈਸਪੀ ਤੇ ਉਸੇ ਕੁਲਚੇ ਦਾ ਸਵਾਦ ਮਾਣੋ, ਨਾਲ ਹੀ ਹਰ ਤਰ੍ਹਾਂ ਦੇ ਵੈਜ ਅਤੇ ਨਾਨ ਵੈਜ ਪਕਵਾਨਾਂ ਦਾ ਮਜ਼ਾ ਲਓ. ਪਹੁੰਚੋ 22 ਸਿਮੋਨਾ ਡਰਾਈਵ ਯੂਨਿਟ 1 ਬੋਲਟਨ ਵਿੱਚ, ਜਾਂ 10725 ਮੈਕਲੋਗਲਨ ਰੋਡ ਯੂਨਿਟ 2 ਬਰੈਂਪਟਨ ਵਿੱਚ. ਤਾਜ਼ੇ ਖਾਣੇ ਦੀ ਲਾਈਵ ਕੇਟਰਿੰਗ ਲਈ ਫੋਨ ਕਰੋ 905-450-4646 ਜਾਂ 905-951-9400. ਯੂ ਗੈਟ ਦੀ ਬੈਸਟ ਪ੍ਰਾਈਸ, ਬੈਸਟ ਕੁਆਲਿਟੀ ਐਂਡ ਬੈਸਟ ਪ੍ਰੈਜੈਂਟੇਸ਼ਨ ਐਟ ਦਾਣਾ ਪਾਣੀ ਸਵੀਟਸ ਬਾਰ ਐਂਡ ਗ੍ਰਿਲ.
ਸਾਡਾ ਦਾਣਾ ਪਾਣੀ ਲਿਖਿਆ
ਜੀ. ਰੇਡੀਓ ਪ੍ਰੋਗਰਾਮ ਸਰਗਮ ਦੇ ਸਰੋਤਿਆਂ ਨੂੰ ਪਤਾ ਕਿ ਕੱਲ ਬਹੁਤ ਜ਼ਬਰਦਸਤ ਜੀ ਫਾਈਨਲ ਦਾ ਕ੍ਰਿਕਟ ਦਾ ਟੀ ਟਵੰਟੀ ਦਾ ਮੈਚ ਹੋਇਆ ਨਿਊਜ਼ੀਲੈਂਡ ਔਰ ਇੰਡੀਆ ਦੇ ਵਿਚਕਾਰ, ਜਿਹਨੂੰ ਜੀ ਇੰਡੀਆ ਦੀ ਟੀਮ ਨੇ ਉਹ ਜਿੱਤਿਆ. ਸੋ ਉਹਦੇ ਸਬੰਧ ਦੇ ਵਿਚ ਤੇ ਕਿਉਂਕਿ ਅੱਜ ਘੜੀਆਂ ਦੇ ਜਿਹੜੇ ਸਮੇਂ ਜੀ ਹੈ ਉਹ ਵੀ ਕੱਲ ਬਦਲ ਗਏ ਨੇ, ਉਹਨੂੰ ਲੈ ਕੇ ਗੱਲ ਬਲਵਿੰਦਰ ਹੋਣਾ ਨੇ ਇੱਕ ਬਹੁਤ ਸੋਹਣਾ ਵਿਅੰਗ ਲਿਖਿਆ, ਜਰਾ ਧਿਆਨ ਦੇ ਨਾਲ ਸੁਣਿਓ. ਉਹਨਾਂ ਨੇ ਟਾਈਟਲ ਦਿੱਤਾ ਟੀ ਟਵੰਟੀ ਕ੍ਰਿਕਟ ਕੱਪ
ਜੀ.
ਕਹਿੰਦੇ ਜੀ ਕ੍ਰਿਕਟ ਟੀ ਟਵੰਟੀ ਦਾ ਕੱਲ ਸੀ ਮੈਚ ਫਾਈਨਲ ਤੇ ਨਿਊਜ਼ੀਲੈਂਡ ਦੀ ਇੰਡੀਆ ਹੱਥੋਂ ਹਾਰ ਹੋ ਗਈ, ਵਾਰੋ ਵਾਰੀ ਹਰਾ ਕੇ ਸਭ ਟੀਮਾਂ ਕਾਬਜ਼ ਕੱਪ ਤੇ, ਇੰਡੀਆ ਦੂਜੀ ਵਾਰ ਹੋ ਗਈ, ਉਹ ਟੀਮ ਗੋਰਿਆਂ ਦੀ ਦੇ ਨਾ ਸਕੀ ਟੱਕਰ.
ਟੀਮ ਗੋਰਿਆਂ ਦੀ ਦੇ ਨਾ
ਸਕੀ ਟੱਕਰ, 96 ਦੌੜਾਂ ਨਾਲ ਗੇਮ ਤੋਂ ਬਾਹਰ ਹੋ ਗਈ, ਚੌਕੇ ਛੱਕਿਆਂ ਦੀ ਮੁੰਡਿਆਂ ਝੜੀ ਲਾਈ.
ਵਾਹ ਵਾਹ.
ਚੌਕੇ ਛੱਕਿਆਂ ਦੀ ਮੁੰਡਿਆਂ ਝੜੀ ਲਾਈ, ਹਰ ਦੂਜੀ ਗੇਂਦ ਹੀ ਬਾਉਂਡਰੀ ਪਾਰ ਹੋ ਗਈ, ਸੰਜੂ ਅਭਿਸ਼ੇਕ ਤੇ ਕਿਸ਼ਨ ਦੇ ਬੱਲਿਆਂ ਦੀ
ਜੀ
ਸਕੋਰ ਬੋਰਡ ਤੇ ਪੂਰੀ ਮਾਰੋ ਮਾਰ ਹੋ ਗਈ, ਜਸਪ੍ਰੀਤ ਬੁਮਰਾਹ ਨੇ ਆਊਟ ਕਰੇ 4 ਬੰਦੇ,
ਕੀ ਬਾਤ ਹੈ,
ਤੇ ਚਾਰੇ ਪਾਸੇ ਉਹਦੀ ਜੈ ਜੈਕਾਰ ਹੋ ਗਈ, ਟੀਵੀ ਰੇਡੀਓ ਅਖਬਾਰਾਂ ਵਿਚ ਖਬਰ ਛਾਈ, ਸੋਸ਼ਲ ਮੀਡੀਆ ਤੇ ਕਮੈਂਟਾਂ ਦੀ ਭਰਮਾਰ ਹੋ ਗਈ, ਪਿੰਡ ਪਿੰਡ ਸ਼ਹਿਰ ਸ਼ਹਿਰ ਜਸ਼ਨ ਮਨਾਉਣ ਦੇ ਲਈ ਜਨਤਾ ਹਿੰਦੁਸਤਾਨ ਦੀ ਪੱਬਾਂ ਭਾਰ ਹੋ ਗਈ, ਤੇ ਇਸ ਖੁਸ਼ੀ ਵਿਚ ਘੜੀ ਨਾ ਚੇਂਜ ਕੀਤੀ,
ਟਾਈਮ ਦਾ ਪਤਾ ਨਹੀਂ ਲੱਗਿਆ,
ਇਸ ਖੁਸ਼ੀ ਵਿਚ ਘੜੀ ਨਾ ਚੇਂਜ ਕੀਤੀ, ਉਹ ਲੇਟ ਕੰਮ ਤੋਂ ਘੰਟਾ
ਬਲਵਿੰਦਰ ਦੀ ਕਾਰ ਹੋ ਗਈ ਲੇਟ ਕੰਮ ਤੋਂ ਘੰਟਾ ਬਲਵਿੰਦਰ ਦੀ ਕਾਰ ਹੋ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਬਲਵਿੰਦਰ ਹੋਣਾ ਦਾ ਬੜਾ ਹੀ ਪਿਆਰਾ ਕਿਉਂਕਿ ਜੀ ਕੱਲ ਸਮੇਂ ਵੀ ਬਦਲੇ ਨੇ ਬਹੁਤ ਸਾਰੇ ਸ਼ਹਿਰ ਸਾਡੇ ਵੀਰ ਭੈਣ ਹੋਰ ਵੀ ਫਸੇ ਹੋਣ ਗੱਲ ਬਲਵਿੰਦਰ ਹੋਣਾ ਦਾ ਨੰਬਰ ਹੈ 416-558-5530 ਇਹ ਵਿਅੰਗ ਹਰ ਹਫ਼ਤੇ ਜੀ ਲਿਖਦੇ ਨੇ ਰੇਡੀਓ ਪ੍ਰੋਗਰਾਮ ਸਰਗਮ ਦੀ ਟੀਮ ਦੇ ਮੈਂਬਰ ਨੇ ਗੱਲ ਬਲਵਿੰਦਰ ਅੱਜ ਦਾ ਜੀ ਸਮਾਂ ਰੇਡੀਓ ਪ੍ਰੋਗਰਾਮ ਸਰਗਮ ਦਾ ਜਿਹੜਾ ਸਮਾਪਤੀ ਵੱਲ ਹੈ ਤੁਹਾਡੇ ਸਭਨਾਂ ਵਾਸਤੇ ਇਸ ਪੂਰੇ ਦਿਨ ਦੀਆਂ ਸ਼ੁਭੇਚਾਵਾਂ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਸਤਿ ਸ੍ਰੀ ਅਕਾਲ
ਕਿਸੇ ਦੀ ਲੋੜ ਕਿਸੇ ਦਾ ਜ਼ੋਰ ਅਸੀਂ ਕੀ ਕਰੀਏ The views expressed on the preceding program may not necessarily be those of the owner or management of WTOR radio station.
ਕਿਸ ਸੋਚ ਮੇ ਬੈਠੇ ਹੋ ਤੁਮ ਕਿਸ ਬਾਤ ਕਾ ਹੈ ਗਮ
ਭਾਜੀ ਰਮਜ਼ਾਨ ਸ਼ੁਰੂ ਹੋ ਗਿਆ ਫਿਰ ਈਦ ਪਾਕਿਸਤਾਨ ਪੈਸੇ ਭੇਜਣੇ ਇੰਨੀ ਪਰੇਸ਼ਾਨੀ
ਬਸ ਇਤਨੀ ਸੀ ਬਾਤ ਜਬ ਚਾਹੋ ਜਿਤਨਾ ਚਾਹੋ ਲੈਂਫਾਈ ਕੇ ਜ਼ਰੀਏ ਰਕਮ ਦੇ ਦੋ ਅਭੀ ਸਾਈਨ ਕੀਜੀਏ ਲੈਂਫਾਈ ਰੈਫਰਲ ਕੋਡ ਇਤਨ ਇਸਤੇਮਾਲ ਕੀਜੀਏ ਪਹਿਲੀ ਟ੍ਰਾਂਜੈਕਸ਼ਨ $100 ਜੇ ਇਸੇ ਜ਼ਿਆਦਾ ਰਕਮ ਭੇਜੇ ਪਰ $20 ਕੈਸ਼ ਬੈਕ ਓ ਸਿਰਫ ਯਹੀ ਨਹੀਂ ਆਪਣੇ ਦੋਸਤ ਔਰ ਫੈਮਿਲੀ ਕੋ ਰੈਫਰ ਕੀਜੀਏ ਹਰ ਰੈਫਰਲ ਪਰ ਆਪ ਔਰ ਆਪਕਾ ਦੋਸਤ $20 ਹਾਸਿਲ ਕਰੇਂਗੇ lemfi.com lemfi.com
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ